ਬਿਲਾਵਲ ਨਿਤ ਉਠ ਕੂਰੀ ਗਾਗਰ ਅੰਨ।
ਸਾਹਿਬ ਸੰਗਤ ਜੀ, ਇਸ ਸ਼ਬਦ ਦੇ ਤਾਈ ਕਬੀਰ ਸਾਹਿਬ ਜੀ ਨੇ ਆਪਣੀ ਮਾਤਾ ਨੂੰ ਜਿਹੜੇ ਬਚਨ ਕੀਤੇ ਹੈ, ਦਰਾਣੀ ਤੇ ਜਠਾਣੀਆਂ ਕੋਲੇ ਗੱਲਾਂ ਕਰਦੀ ਸੀ, ਉਹ ਕਬੀਰ ਸਾਹਿਬ ਜੀ ਬਾਹਰੋਂ ਆ ਕੇ ਸੁਣ ਕੇ ਮਾਤਾ ਨੂੰ ਸਮਝਾਇਆ ਹੈ। ਉਸ ਵਕਤ ਇਹ ਸ਼ਬਦ ਉਚਾਰਿਆ ਹੈ, ਇਹ ਮਾਂ ਜਿਹੜੀ ਹੈ ਤਮਾਤੀ ਦਰਾਣੀਆਂ ਤੇ ਜਠਾਣੀਆਂ ਕੋਲੇ ਆਪਦੀਆਂ ਕੋਲੇ ਕਹਿੰਦੀ ਹੈ, ਭੈਣੇ ਮੈਂ ਕੀ ਕਰਾਂ, ਸਾਡਾ ਜੀਵਨ ਹੀ ਗੁਜ਼ਰ ਗਿਆ ਇਸ ਤਰ੍ਹਾਂ।
ਬਿਲਾਵਲ ਨਿਤ ਉਠ ਕੋਰੀ ਗਾਗਰ ਅੰਨ,
ਨਿਤ ਤੜਕੇ ਉੱਠਦਾ, ਗੰਗਾ ਚ ਇਸ਼ਨਾਨ ਕਰੇ ਆਉਂਦਾ, ਕੋਰੀ ਗਾਗਰ ਭਰ ਕੇ ਲੈ ਆਉਂਦਾ ਹੈ।
ਦੀਪਤ ਜੀਓ ਗਏ,
ਕਹਿੰਦਾ ਪੋਚਾ ਦੇ ਉਹ ਛੇਤੀ, ਸਾਧ ਸੰਗਤ ਦਾ ਲੰਗਰ ਤਿਆਰ ਕਰਨਾ ਹੈ, ਇੱਥੇ ਕੋਈ ਝੂਠ ਕੂਠ ਨਾ ਰਾਤ ਦੀ ਰਹੇ। ਇਸ ਪ੍ਰਕਾਰ ਰੋਜ਼ ਉੱਠ ਕੇ ਕੋਰੀ ਗਾਗਰ ਭਰ ਕੇ ਲਿਆਉਂਦਾ।
ਲੀਪਤ ਜੀਓ ਗਏ,
ਸਾਥੋਂ ਪੋਚਾ ਤੜਕੇ ਹੀ ਰੋਣ ਲੱਗ ਜਾਂਦਾ। ਸਾਡੀਆਂ ਲਿਬਦੀਆਂ ਦਾ ਜ਼ਿੰਦਗੀ ਗੁਜ਼ਰ ਗਈ, ਕਦੇ ਵੀ ਸਾਨੂੰ ਚੈਨ ਨਹੀਂ ਆਉਂਦੀ ਹੈ।
ਤਾਨਾ ਬਾਨਾ ਕਛੂ ਨਾ ਸੂਝੈ,
ਜਿਹੜਾ ਤਾਣਾ ਤਾਣਨਾ ਸੀ, ਵਸਤਰ ਦਾ ਬਾਣਾ ਬੁਣਨਾ ਸੀ, ਇਹਨੂੰ ਕਬੀਰ ਨੂੰ ਕੋਈ ਸੁਝਦਾ ਦਿਸਦਾ ਹੀ ਨਹੀਂ ਹੈ।
ਹਰ ਹਰ ਰਸ ਲੱਭਦੇ ਹੋ,
ਹਰ ਵਕਤ ਹਰ 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 ਇਸ ਪ੍ਰੇਮ ਚ ਹੀ ਲਪਟਿਆ ਰਹਿੰਦਾ, ਫਸਿਆ ਰਹਿੰਦਾ ਹੈ।
ਹਮਾਰੇ ਕੋਲ ਕੌਨੇ ਰਾਮ ਕਹੋ,
ਦੱਸੋ ਇਹ ਦਰਾਣੀਆਂ ਜਠਾਣੀਆਂ ਆਪਣੀ ਮੁਸਲਮਾਨਾਂ ਦੀ ਕੋਲ ਹੈ, ਕਿਹਨੇ ਰਾਮ ਦਾ ਨਾਮ ਕਿਹਾ ਸੀ? ਇਹ ਕਬੀਰ ਰਾਮ ਰਾਮ ਜਪਣ ਲੱਗ ਗਿਆ ਹੈ।
ਜਬਕਿ ਮਾਲਾ ਲਈ ਨਿਪੁੱਤੇ,
ਨਿਪੁੱਤਾ ਕਹਿੰਦੀ ਹੈ ਰਾਮਾਨੰਦ ਨੂੰ, ਰਾਮਾਨੰਦ ਨਿਪੁੱਤੇ ਤੋਂ ਜਦੋਂ ਦੀ ਇਹਨੇ ਮਾਲਾ ਲਿਆਂਦੀ ਹੈ, ਉਹਦਾ ਸੇਵਕ ਬਣ ਗਿਆ ਹੈ।
ਸਭ ਤੇ ਸੁਖ ਨਾ ਪਹਿਓ,
ਹੇ ਦਰਾਣੀਆਂ ਜਠਾਣੀਆਂ, ਸਾਨੂੰ ਉਹਦਾ ਸੁਖ ਨਹੀਂ ਹੋਇਆ ਹੈ।
ਰਹਾਓ ਸੁਣੋ ਜਠਾਨੀ ਸੁਣੋ ਦੇਰਾਨੀ,
ਹੇ ਕਹਿੰਦੀਆਂ ਹੇ ਦੇਰ ਦੀ ਇਸਤਰੀ ਸੁਣੋ, ਦਰਾਣੀਏ ਹੇ ਜੇਸ਼ ਦੀ ਇਸਤਰੀ ਜਠਾਣੀਏ ਸੁਣੋ।
ਅਚਰਜ ਏਕ ਪਹਿਓ,
ਇੱਕ ਬੜਾ ਅਚਰਜ ਹੋ ਗਿਆ ਹੈ, ਮੈਂ ਤੈਨੂੰ ਦੱਸਦੀ ਹਾਂ।
ਸਾਤ ਸੂਤ ਇਨ ਮੁੰਡੀਏ ਖੋਏ,
ਸੱਤ ਰੰਗ ਦੇ ਸੂਤ ਸੀ, ਧੌਲੇ ਚਿੱਟੇ ਕਾਲੇ ਆਦਿਕ, ਉਹ ਇਹਦੇ ਪਿਓ ਦੇ ਜੋੜੇ ਹੋਏ ਸਾਰੇ ਇਸ ਮੁੰਡੇ ਕਬੀਰ ਨੇ ਸਾਧਾਂ ਨੂੰ ਖਵਾ ਖਵਾ ਕੇ ਖੋਤੇ ਗੁਆਤੇ।
ਇਹੋ ਮੁੰਡਿਆ ਕਿਉਂ ਨਾ ਮੋਇਓ,
ਮੈਂ ਕਹਿੰਦੀ ਇਹ ਮੁੰਡਿਆ ਮੁੰਡਾ ਮੇਰਾ ਕਿਉਂ ਨਾ ਮਰ ਗਿਆ, ਜੇ ਮਰ ਜਾਂਦਾ ਸਿਆਪੇ ਤਾਂ ਨਾ ਕਰਨੇ ਪੈਂਦੇ।
ਸਰਬ ਸੁਖਾ ਕਾ ਏਕ ਹਰ ਸਵਾਮੀ,
ਉਹਨੇ ਚਿਰ ਨੂੰ ਕਬੀਰ ਸਾਹਿਬ ਜੀ ਆ ਗਏ ਬਾਹਰੋਂ, ਕਹਿਣ ਲੱਗੇ ਹੇ ਕਬੀਰ ਤੂੰ ਨਿੰਦਿਆ, ਮਾਤਾ ਨਿੰਦਿਆ ਕਰਦੀ ਹੈ, ਤੈਨੂੰ ਪਤਾ ਸਭ ਸੰਗਤ ਨੂੰ ਇਹਨੂੰ ਕਿੱਡੀ ਬਖਸ਼ਿਸ਼ ਕੀਤੀ ਹੈ।
ਸਰਬ ਸੁਖਾਂ ਕਾ ਏਕ ਹਰ ਸਵਾਮੀ,
ਸਾਰਿਆਂ ਸੁਖਾਂ ਦਾ ਦਾਤਾ ਇੱਕ ਜੋ ਹਰੀ ਮਾਲਕ ਹੈ,
ਸੋ ਗੁਰ ਨਾਮ ਦਇਆ
ਰਾਮਾਨੰਦ ਨਿਪੁੱਤਾ ਦੱਸਦੀ ਹੋ, ਉਸ ਗੁਰੂ ਨੇ ਮੈਨੂੰ ਉਹਦਾ ਨਾਮ ਦਿੱਤਾ ਹੈ।
ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ,
ਉਹ ਨਾਮ ਏਡਾ ਉੱਚਾ ਹੈ, ਜਿਸ ਨਾਮ ਨੇ ਸੰਤ ਭਗਤ ਪ੍ਰਹਿਲਾਦ ਜੀ ਜਿਹੜੇ ਹੋਏ ਹਨ, ਉਹਨਾਂ ਦੀ ਪੈਜ ਰੱਖਣਾ ਕੀਤੀ ਹੈ ਮਹਾਰਾਜ ਨੇ।
ਹਰ ਨਾਖਸ ਨਖ ਬਿਦਰੇ,
ਨਰਸਿੰਘ ਰੂਪ ਧਾਰ ਕੇ ਹਰਨਾਸ਼ ਨੂੰ ਨਹਾਂ ਦੇ ਨਾਲ ਵਧਾਰਤਾ ਹੈ, ਉਹ ਨਹਾਂ ਨਾਲ ਮਾਰਦਾ, ਉਹ ਕਹਿੰਦਾ ਸ਼ਸਤਰ ਜਾਤੀ ਨਾ ਕੋਈ ਮਾਰ ਸਕੇ, ਬਰਮਾ ਤੋਂ ਵਰ ਲਿਆ ਸੀ, ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ, ਤੇ ਨਾ ਧਰਤੀ ਚ ਮਰਾਂ ਨਾ ਆਸਮਾਨ ਚ ਮਰਾਂ, ਉਹ ਸਾਰੇ ਪਰਨ ਪੂਰੇ ਕੀਤੇ, ਦਿਨ ਤੇ ਰਾਤ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਦੇਹਲੀ ਵਿਚ ਰੱਖ ਲਿਆ। ਇਸ ਪ੍ਰਕਾਰ ਗੋਡਿਆਂ ਤੇ ਰੱਖ ਕੇ ਕਹਿੰਦੇ ਵੀ ਜ਼ਮੀਨ ਹੈ ਕਿ ਅਸਮਾਨ ਹੈ, ਕਹਿੰਦੇ ਦੋਵੇਂ ਹੀ ਨਹੀਂ, ਇਸ ਵਕਤ ਹੁਣ ਅੰਦਰ ਹੈ ਕਿ ਬਾਹਰ ਹੈ, ਦੇਹਲੀ ਤੇ ਬੈਠਾ, ਕਹਿੰਦੇ ਨਾ ਅੰਦਰ ਨਾ ਬਾਹਰ, ਫਿਰ ਕਿ ਹੁਣ ਇਹ ਨੌ ਮੇਰੇ ਸ਼ਸਤਰਾਂ ਦੀ ਜਾਤੀ ਹੈ ਕਿ ਕਿਸੇ ਸ਼ਸਤਰ ਚ ਨਹੀਂ, ਫਿਰ ਕਹਿੰਦੇ ਹੁਣ ਪਰਮ ਤੇਰੇ ਪੂਰੇ ਹੈ ਕਿ ਨਹੀਂ, ਪਹਾੜ ਤਾਂ ਨੌਹਾਂ ਦੇ ਨਾਲ। ਇਸ ਪ੍ਰਕਾਰ ਹਰਨਾਕਸ਼ ਨੂੰ ਨਵਾਂ ਦੇ ਨਾਲ ਵਧਾਰਤਾ ਸੀ, ਨਾਸ਼ ਕਰਤਾ ਸੀ।
ਘਰ ਕੇ ਦੇਵ ਪਿੱਤਰ ਕੀ ਛੋਟੀ,
ਅਤੇ ਦੇਖ ਤੂੰ ਘਰ ਦੇ ਮੁਸਲਮਾਨਾਂ ਦਾ ਨੀ ਪੱਖ ਕਰਦਾ, ਕਬੀਰ ਨੂੰ ਕਹਿੰਦੀ ਹੈ। ਕਬੀਰ ਸਾਹਿਬ ਕਹਿੰਦਾ ਜੋ ਪ੍ਰਹਿਲਾਦ ਸੀ ਉਹਨੂੰ ਘਰ ਦੇ ਦੇਵ, ਜਿਹੜਾ ਘਰ ਦਾ ਦੇਵਤਾ ਸੀ ਸ਼ੁਕਰਾਚਾਰਜ ਪੁਰੋਹਿਤ, ਉਹਦੇ ਸੰਡਾ ਤੇ ਮਰਕਾ ਪੁੱਤ ਵਿਦਿਆ ਰਾਜਨੀਤੀ ਪੜ੍ਹਾਉਂਦੇ ਸੀ, ਉਹਨਾਂ ਦੀ ਸਿੱਖਿਆ ਲੈਣੀ ਉਹਨੂੰ ਛੱਡਤੀ ਪ੍ਰਹਿਲਾਦ ਭਗਤ ਨੇ।
ਗੁਰਕੋ
ਕੀ ਛੋਟੀ, ਪਿਓ ਦੀ ਵੀ ਸਿੱਖਿਆ ਛੱਡ ਦਿੱਤੀ, ਦੈਂਤਾਂ ਵਾਲਾ ਸੁਭਾਅ ਨਾ ਰੱਖਿਆ।
ਗੁਰਕੋ ਸ਼ਬਦ ਲਇਓ,
ਗੁਰੂ ਦਾ ਸ਼ਬਦ, ਇਹ ਪ੍ਰਹਿਲਾਦ ਭਗਤ ਜਦੋਂ ਗਰਭ ਵਿੱਚ ਸੀ, ਉਸ ਵਕਤ ਸਾਧ ਸੰਗਤ ਜੀ ਇੰਦਰ ਨੂੰ ਪਤਾ ਲੱਗਾ ਵੀ ਹਰਨਾਸ਼ ਤਪ ਕਰਨ ਗਿਆ ਹੋਇਆ ਹੈ, ਉਸ ਵਕਤ ਤਪ ਕਰਨ ਗਏ ਨੂੰ ਜਾਣ ਕੇ ਮੁਲਤਾਨ ਇਹਨੇ ਲੁੱਟ ਲਈ ਆ ਕੇ ਇੰਦਰ ਨੇ, ਤੇ ਇਹਦੀ ਮਾਤਾ ਪ੍ਰਹਿਲਾਦ ਜੀ ਨੂੰ ਪਕੜੀ ਜਾਂਦਾ ਹੈ, ਤੇ ਨਾਰਦ ਮੁਨੀ ਰਾਜ ਮਿਲਿਆ, ਕਹਿਣ ਲੱਗਾ ਨਾਰਦ ਕਿੱਥੇ ਚੱਲਿਆ, ਕਹਿੰਦੇ ਇਹਦੇ ਪੇਟੋਂ ਜਿਹੜਾ ਬੱਚਾ ਪੈਦਾ ਉਹਨੂੰ ਮਾਰੂ, ਕਹਿੰਦੇ ਉਹਨੂੰ ਤਾਂ ਕੋਈ ਨੀ ਮਾਰ ਸਕੂਗਾ, ਇਹਦੇ ਤਾਂ ਪੇਟੋਂ ਭਗਤ ਪੈਦਾ ਹੋਣਾ। ਸੁਣ ਕੇ ਉਸ ਵਕਤ ਸਾਧ ਸੰਗਤ ਜੀ ਇੰਦਰ ਮੱਥਾ ਟੇਕ ਕੇ ਉਹ ਮਾਈ ਨੂੰ ਛੱਡ ਗਿਆ ਸੀ। ਮਾਈ ਫਿਰ ਰਿਸ਼ੀਆਂ ਦੇ ਸ਼ਰਮ ਚ ਆ ਗਈ ਸੀ। ਇੱਥੇ ਪ੍ਰਹਿਲਾਦ ਭਗਤ ਨੂੰ ਉਪਦੇਸ਼ ਮਿਲਿਆ ਹੈ, ਬਾਲਕ ਅਵਸਥਾ ਵਿਚ ਰਿਸ਼ੀਆਂ ਦੇ ਸ਼ਰਮ ਚ ਇਹਦਾ ਜਨਮ ਹੋਇਆ। ਭਗਤ ਵਾਲਾ ਤਾਂ ਲਿਖਿਆ ਇਹਨੂੰ ਗਰਭ ਵਿਚ ਹੀ ਮਾਤਾ ਨੇ ਜੋ ਸੁਣਿਆ ਉਹ ਉਪਦੇਸ਼ ਧਾਰਨ ਹੋ ਗਿਆ ਸੀ ਪਰਾਬਾਣੀ ਦੁਆਰਾ। ਇਸ ਪ੍ਰਕਾਰ
ਸ਼ਬਦ ਲੈ
ਗੁਰਾਂ ਦਾ, ਰਿਸ਼ੀਆਂ ਦੁਆਰਾ ਗੁਰੂ ਪਰਮੇਸ਼ਰ ਦਾ ਸ਼ਬਦ ਉਪਦੇਸ਼ ਲੈਣਾ ਕੀਤਾ।
ਕਹਿਤ ਕਬੀਰ ਸਗਲ ਪਾਪ ਖੰਡ,
ਦੇਖ ਲੋ ਨਾ ਘਰ ਦੇ ਦੇਵਤਿਆਂ ਦੀ ਮੰਨੀ ਹੈ ਤੇ ਨਾ ਪਿਓ ਦੀ ਮੰਨੀ ਹੈ। ਕਬੀਰ ਸਾਹਿਬ ਕਹਿੰਦੇ ਸਾਰਿਆਂ ਪਾਪਾਂ ਦੇ ਖੰਡਨ ਕਰਨ ਵਾਲਾ ਪ੍ਰਹਿਲਾਦ ਭਗਤ ਦਾ ਜੀਵਨ ਹੋਇਆ।
ਸੰਤ ਹੈ ਲੈ ਉਧਰੇ,
ਉਹ ਹੋਰ ਸੰਤਾਂ ਭਗਤਾਂ ਨੂੰ ਭਰੋਸਾ ਦੇ ਤਾ ਵੀ ਮਹਾਰਾਜ ਰੱਖਿਆ ਕਰਦੇ ਜਿਵੇਂ ਪ੍ਰਹਿਲਾਦ ਤੇਰੀ ਰੱਖਿਆ ਕੀਤੀ ਹੈ। ਐ ਲੈ ਕੇ ਉਧਰ ਗਿਆ, ਮੁਕਤ ਹੋ ਗਿਆ। ਦੱਸ ਮਾਤਾ ਮੈਂ ਤੁਹਾਡੀ ਸਿੱਖਿਆ ਕੀ ਮੰਨਾ। ਸੁਣ ਕਰਕੇ ਮਾਤਾ ਚੁੱਪ ਹੋ ਗਈ। ਇਸੇ ਪ੍ਰਕਾਰ ਇਸ ਨੂੰ ਸ਼ਬਦ ਨੂੰ ਅੰਕਰੀਬ ਐ ਸਮਝੋ।
ਨਿਤ ਉਠ ਕੋਰੀ ਗਾਗਰ ਅੰਨ,
ਸਾਧ ਸੰਗਤ ਜੀ ਦੇ ਇਸ ਪੁਰਖ ਦੇ ਅੰਦਰੋਂ ਇਸ ਸੰਸਾਰ ਦੀ ਨਿਤਤਾ ਉੱਠ ਗਈ ਹੈ। ਜਿਨ੍ਹਾਂ ਜਿਸ ਸੰਸਾਰ ਨੂੰ ਨਿਤ ਮੰਨੀ ਬੈਠਾ ਸੀ, ਇਹ ਨਿਤ ਦਾ ਜਿਹੜਾ ਪਿਆਰ ਸੀ ਇਹ ਉੱਠ ਗਿਆ ਹੈ, ਪਰਮੇਸ਼ੁਰ ਵੱਲ ਪਿਆਰ ਹੋ ਗਿਆ ਹੈ ਤੇ ਕੋਰੀ ਬਿਰਤੀ ਜਿਹੜੀ ਹੈ ਇਹ ਪਰਮੇਸ਼ੁਰ ਦੇ ਭਜਨ ਸਿਮਰਨ ਦੇ ਵਿੱਚ ਵਕਾਰਾਂ ਵੱਲੋਂ ਕੋਰੀ ਕਰ ਲਈ ਹੈ, ਉਹਨੇ ਸ਼ੁੱਧ ਕਰ ਲਈ ਹੈ। ਪਰਮੇਸ਼ੁਰ ਦੀ ਭਗਤੀ ਜੁੜ ਕਰਕੇ ਕਦੇ ਵਕਾਰਾਂ ਵਿਸ਼ਿਆਂ ਚ ਲਿਪਾਇਮਾਨ ਨਹੀਂ ਹੁੰਦੀ, ਇਉਂ ਕੋਰੀ ਕਰ ਲਈ ਹੈ ਉਹਨਾਂ ਨੇ।
ਗਾਗਰ ਅੰਨ,
ਇਹ ਗਾਗਰ ਅੰਨ ਹੈ, ਗਾ ਨਾਂ ਗਿਆਨ ਦਾ ਹੈ। ਗਲ ਕੰਠ ਵਿੱਚ ਗਿਆਨ ਨੂੰ ਪਰਮੇਸ਼ੁਰ ਨੂੰ ਰਿੜ ਕੇ ਲਿਆਉਂਦੇ ਹਨ।
ਲੀਪਤ ਜੀਓ ਗਏ
ਅਤੇ ਲੀ ਪਤ, ਉਹਨਾਂ ਨੇ ਵਾਹਿਗੁਰੂ ਪਤੀ ਦੀ ਪ੍ਰਾਪਤੀ ਕਰ ਲਈ ਹੈ, ਇੱਜ਼ਤ ਲੈ ਲਈ ਹੈ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਤੇ ਜੀ ਭਾਵ ਚਲਿਆ ਗਿਆ ਉਹਨਾਂ ਦਾ।
ਤਾਨ ਬਾਣਾ ਕਸ਼ੂ ਨਾ ਸੂਝ,
ਜਿਹੜੀਆਂ ਕਿਸੇ ਨੂੰ ਤਰਕਾਂ ਕਰਨੀਆਂ ਸੀ, ਬਾਣਾ ਬਣਾਉਣੀਆਂ ਸੀ, ਦੈਤ ਦਰਸ਼ਨੀ ਹੋ ਕੇ ਇਹ ਤਰਕਾਂ ਦਾ ਬਣਾਉਣਾ ਨੀ ਕੁਛ ਉਹਨਾਂ ਨੂੰ ਸੋਚਦਾ, ਕਿਸੇ ਨੂੰ ਤਰਕ ਨਹੀਂ ਕਰਦੇ ਉਹ।
ਹਰ ਹਰ ਰਸ ਲਪਟੇ
ਹਰੀ, ਜੋ ਸਾਰਿਆਂ ਦਾ ਹਰ ਤੁੰਗ ਪਦ ਦਾ ਲੱਖ ਅਰਥ ਹੈ, ਹਰ ਜੋ ਤਤ ਪਦ ਦਾ ਲੱਖ ਅਰਥ ਹੈ, ਉਸ ਰਸ ਚ ਲਪਟ ਗਿਆ ਉਹਨਾਂ ਦਾ ਮਨ।
ਹਮਾਰੇ ਕੋਲ ਕੌਨੇ ਰਾਮ ਕਹੋ,
ਕਹਿੰਦੇ ਹਮਾਰੇ ਹਮ ਹੰਗਤਾ ਮਮਤਾ ਵਾਲੀ ਜਿਹੜੀ ਕੋਲ ਹੈ ਅਸਲੀ ਸੰਪਦਾ, ਇਸ ਕੋਲ ਨੂੰ ਕੌਣੇ ਕਰ ਦਿੱਤਾ ਹੈ, ਪਾਸੇ ਕਰਤਾ, ਰਿਵੇ ਚ ਨੀ ਟਿਕਣ ਦਿੱਤੀ ਤੇ ਰਾਮ ਦੇ ਨਾਮ ਨੂੰ ਕਿਹਾ ਹੈ।
ਜਬਕਿ ਮਾਲਾ ਲਈ ਨਿਪੂਤੇ,
ਕਿਉਂ ਜਦੋਂ ਦੀ ਮਾਂ ਮਾਇਆ ਇਹ ਜੀਵਾਂ ਦੇ ਤਾਂ ਹੀ ਲਾਤੀ ਹੈ ਨਾ ਈਸ਼ਵਰ ਨੇ, ਉਹਦੇ ਨਪੂਤੇ ਪੂਤ ਨਾ ਆਉਂਦਾ ਪਵਿੱਤਰ ਦਾ, ਨਪੂਤੇ ਅਪਵਿੱਤਰ ਉਦੋਂ ਦੇ ਜੀਵ ਹੋਏ ਹੈ ਜਦੋਂ ਦੀ ਮਾਇਆ ਇਹਨਾਂ ਲਾ ਲਈ ਆਪਣੇ ਹਿਰਦੇ ਚ, ਉਦੋਂ ਦੇ ਅਪਵਿੱਤਰ ਹੋ ਗਏ ਹਨ ਇਹ।
ਸੁਖ ਨਾ ਪਹਿਓ,
ਉਦੋਂ ਦਾ ਇਹਨਾਂ ਜੀਵਾਂ ਨੂੰ ਆਤਮਾਨੰਦ ਦੀ ਪ੍ਰਾਪਤੀ ਰੂਪ ਸੁਖ ਨਹੀਂ ਹੋਇਆ ਹੈ।
ਸੁਣੋ ਜੇਠਾਨੀ ਸੁਣੋ ਦੇਰਾਨੀ,
ਜਦੋਂ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਇਆ, ਸੁਣੋ ਪੜ੍ਹੋ,
ਸੁਣੋ ਜੇਠਾਨੀ ਸੁਣੋ ਦੇਰਾਨੀ,
ਸੁਣੋ ਜੇਠ ਦੀ ਲੋਭ ਦੀ ਇਸਤਰੀ, ਸੋ ਨੋ ਤ੍ਰਿਸ਼ਨਾ ਰੂਪੀ, ਉਹ ਲੋਭ ਦੀ ਇਸਤਰੀ ਜਿਹੜੀ ਸੀ ਜੇਠ ਦੀ ਨਹੀਂ, ਲੋਭ ਸੀ ਵੱਡਾ ਉਸਦੀ, ਸਾਰੀ ਸ੍ਰਿਸ਼ਟੀ ਦੇ ਪਦਾਰਥ ਨੂੰ ਪਾ ਕੇ ਵੀ ਰਾਜਦਾ ਨਹੀਂ, ਏਡਾ ਲੋਭੀ ਦਾ ਚਿੱਤ ਹੁੰਦਾ ਹੈ, ਉਹ ਤ੍ਰਿਸ਼ਨਾ ਰੂਪੀ ਨੋ ਹੁਣ ਨਹੀਂ ਰਹੀ ਹੈ, ਜੇਠ ਲੋਭ ਦੀ ਇਸਤਰੀ।
ਸੁਣੋ ਦਰਾਨੀ
ਸੋ ਨੋ ਦਰਾਨੀ, ਹੁਣ ਕਹਿੰਦੇ ਦਰਾਣੀ ਕੌਣ ਹੈ, ਲੱਭ ਦੀ ਇਸਤਰੀ, ਉਹ ਹੈ ਸਾਧ ਸੰਗਤ ਜੀ ਮਿੱਥਿਆ ਦ੍ਰਿਸ਼ਟੀ, ਪਰ ਇੱਥੇ ਲੋਭ ਲੱਭ ਤੋਂ, ਲੋਭ ਤੋਂ ਮਗਰੋਂ ਹੰਕਾਰ ਵਰਤਿਆ ਹੈ, ਹੰਕਾਰ ਦੀ ਇਸਤਰੀ ਆਸ਼ਾ ਵੀ ਨਹੀਂ ਰਹੀ ਹੈ।
ਅਚਰਜ ਏਕ ਪਹਿਓ,
ਇੱਕੋ ਦਵਾਇਤ ਰੂਪ ਨੂੰ ਪਾ ਕੇ ਸਰਜ ਸਰੂਪ ਹੀ ਹੋ ਗਿਆ, ਜੰਮਣ ਮਰਨ ਤੋਂ ਰਹਿਤ ਹੋ ਗਿਆ ਹੈ।
ਸਾਤ ਸੂਤ ਇਨ ਮੁੰਡੀਏ ਖੋਏ,
ਇਹ ਸੱਤਾਂ ਧੰਤਾਂ ਵਾਲਾ ਜਿਹੜਾ ਸਰੀਰ ਸੀ, ਇਸ ਮੁੰਡੀਏ ਜੀਵ ਆਤਮਾ ਨੇ ਗੁਆਤਾ ਮਾਨ, ਦੇਹ ਦਾ ਮਾਨ ਨਹੀਂ ਰੱਖਿਆ ਹੈ।
ਇਹੋ ਮੁੰਡੀਏ ਸਾਤ ਸੂਤ ਇਨ ਮੁੰਡੀਏ ਖੋਏ,
ਸੱਤੇ ਪੰਜ ਗਿਆਨ ਦੇ ਤੇ ਮਨ ਤੇ ਬੁੱਧ, ਇਹਨਾਂ ਦੇ ਤਾਂ ਹੀ ਸੂਤ ਕਰ ਦਿੱਤਾ, ਠੀਕ ਕਰ ਲਿਆ ਹੈ, ਇਹਨਾਂ ਦੇ ਵਿਸ਼ਿਆਂ ਨੂੰ ਮੁੰਡੀਏ ਜੀਵ ਆਤਮਾ ਨੂੰ ਖੋ ਦਿੱਤਾ ਹੈ, ਮੇੜ ਦਿੱਤਾ ਹੈ। ਇਸੇ ਪ੍ਰਕਾਰ ਸਾਤ ਸੂਤ,
ਸਾਤ ਸੂਤ ਇਨ ਮੁੰਡੀਏ ਖੋਏ,
ਇਸੇ ਪ੍ਰਕਾਰ ਸਾਧ ਸੰਗਤ ਜੀ ਸੱਤ ਵਿਰਾਗ ਵੇਖੜ ਸੰਪਤੀ ਮੋਖ ਇੱਛਾ, ਤੇ ਸਰਵਣ ਮੰਨਣ ਨਿਧਿਆਸਨ ਇਹਨਾਂ ਸੱਤਾਂ ਦੀ ਸੂਤ ਮਰਜ਼ਾਦਾ ਚ ਵਰਤ ਗਿਆ ਹੈ। ਇਹਨੂੰ ਮੁੰਡੀਏ ਜੀਵ ਪੁਣਾ ਇਹਨ ਖੋ ਦਿੱਤਾ ਗੁਆਤਾ।
ਇਹੋ ਮੁੰਡੀਆ ਕਿਉਂ ਨਾ ਮੋਇਓ,
ਇਹ ਮੁੰਡੀਆ ਕਿਵੇਂ ਨੀ ਮਰਦਾ? ਕਹਿੰਦੇ ਐ ਮਰਨ ਤੋਂ ਰਹਿਤ ਹੋਇਆ ਜਿਨ੍ਹਾਂ ਨੇ ਇਸ ਪ੍ਰਕਾਰ ਗੁਣਾਂ ਨੂੰ ਧਾਰਨ ਕੀਤਾ ਹੈ।
ਸਰਬ ਸੁਖਾਂ ਕਾ ਏਕ ਹਰ ਸਵਾਮੀ,
ਸਾਰਿਆਂ ਸੁਖਾਂ ਦੇ ਦੇਣ ਵਾਲਾ ਇੱਕੋ ਹੀ ਹਰੀ ਮਾਲਕ ਹੈ।
ਸੋ ਗੁਰ ਨਾਮ ਦਇਓ,
ਉਹ ਗੁਰੂ ਸਾਹਿਬ ਨੂੰ ਚੇਤਨ ਸਰੂਪ ਨੇ ਨਾਮ ਬਖਸ਼ਿਆ ਹੈ।
ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ,
ਸੰਤ ਜੋ ਸ਼ਾਂਤ ਚਿੱਤ ਹਨ ਪ੍ਰਹਿਲਾਦ ਉਹਨਾਂ ਦੇ ਇਲਾਜ ਆਨੰਦ ਦੇ ਤਾਈ ਹਰਨਾਕਸ਼ੀ ਨਿਆਈ ਜੋ ਅਗਿਆਨ ਸੀ ਉਹ ਸੰਤਾਂ ਭਗਤਾਂ ਦੇ ਅੰਦਰੋਂ ਇਲਾਜ ਆਨੰਦ ਨੂੰ ਪ੍ਰਹਰਨ ਕਰਨ ਵਾਲਾ ਸੀ ਉਹਨਾਂ ਦਾ ਸੰਤਾਂ ਦਾ ਆਨੰਦ ਨਹੀਂ ਗੁਆ ਸਕਿਆ ਅਗਿਆਨ ਉਹ ਦੀ ਪੈਜ ਰੱਖੀ ਮਹਾਰਾਜ ਨੂੰ ਸੰਤਾਂ ਭਗਤਾਂ ਦੀ।
ਹਰਨਾਕਸ਼ ਨਖ ਬਿਦਰੇ,
ਹਰਨਾਕਸ਼ ਜੋ ਪੀਲੀਆਂ ਅੱਖਾਂ ਵਾਲਾ ਸਾਰਿਆਂ ਨੂੰ ਪਲਤਨ ਲਿਆਉਣ ਵਾਲਾ ਅਗਿਆਨ ਇਸ ਦੇ ਤਾਈ ਵਿਵੇਕ ਰੂਪੀ ਨਹਾ ਨਾਲ ਬਜ਼ਾਰ ਦਿੱਤਾ ਹੈ, ਮੇਟ ਕਰਤਾ ਮੇਟਤਾ ਹੈ।
ਘਰ ਕੇ ਦੇਵ ਪਿਤਰ ਕੀ ਛੋਡੀ,
ਘਰ ਦਾ ਦੇਵਤਾ ਸਰੀਰ ਦਾ ਜਿਹੜਾ ਦੇਵਤਾ ਘਰ ਸੰਸਾਰ ਦਾ ਇਹ ਦੇਵਤਾ ਦੇਵੀ ਦੇ ਉੱਤੇ ਦੇਵਤੇ ਮੰਨੇ ਹੋਏ ਸੀ ਇਹਨਾਂ ਦੀ ਉਪਾਸ਼ਨਾ ਕਰਨੀ ਸੀ ਜਾਂ ਘਰ ਕਾ ਦੇਵ ਘਰ ਸੰਸਾਰ ਦਾ ਦੇ ਪੂਜਨੀਕ ਜਿਹੜਾ ਅਗਿਆਨ ਬਣਿਆ ਹੋਇਆ ਸੀ ਇਹਦੀ ਸਿੱਖਿਆ ਲੈਣੀ। ਘਰ ਸਰੀਰ ਦਾ ਦੇਵ ਰਾਜਾ ਬਣਿਆ ਹੰਕਾਰ ਸੀ ਜਿਹੜਾ ਇਹ ਦੇਹ ਦੀ ਹੰਗਤਾ ਛੱਡਤੀ ਘਰ ਕੇ ਦੇਵ
ਪਿਤਰ ਕੀ ਛੋਡੀ
ਅਤੇ ਪਿਤਰ ਕੌਣ ਹੈ? ਪਿਤਰ ਦੇਵਤਾ ਮੰਨਿਆ ਧਰਮ ਰਾਜਾ ਨੂੰ, ਧਰਮ ਰਾਜਾ ਦੀ ਵੀ ਕਾਣ ਛੱਡ ਦਿੱਤੀ ਹੁਣ
ਗੁਰ ਕੋ ਸ਼ਬਦ ਲਇਓ
ਅਤੇ ਗੁਰੂ ਸਾਹਿਬ ਦਾ ਸ਼ਬਦ ਹੁਣ ਧਾਰਨ ਕਰ ਲਿਆ ਦੇਹ ਦੇ ਆਸ ਵੀ ਘਰ ਦਾ ਦੇਵਤਾ ਮਿਟ ਗਿਆ ਪਿਤਰ ਧਰਮ ਰਾਜਾ ਦੀ ਨਿਵਰਤੀ ਹੋ ਗਈ ਗੁਰੂ ਸਾਹਿਬ ਦੇ ਸ਼ਬਦ ਨੂੰ ਗ੍ਰਹਿਣ ਕਰ ਲਿਆ ਹੈ।
ਕਹਿਤ ਕਬੀਰ ਸਗਲ ਪਾਪ ਖੰਡਨ,
ਸਾਹਿਬ ਕਬੀਰ ਜੀ ਕਹਿੰਦੇ ਸਾਰਿਆਂ ਪਾਪਾਂ ਨੂੰ ਕੱਟਣ ਵਾਲਾ ਹੈ।
ਸੰਤ ਹੈ ਲੈ ਉਧਰਿਓ,
ਜਿਨ੍ਹਾਂ ਸੰਤਾਂ ਨੂੰ ਜਪਿਆ ਉਹਨਾਂ ਨੂੰ ਲੈ ਕਰਕੇ ਆਪਦੀ ਚਿੱਤੀ ਬਿਰਤੀ ਨੂੰ ਲੀਨ ਕਰਕੇ ਉਧਾਰ ਦਿੱਤਾ ਹੈ ਮਹਾਰਾਜ ਨੇ, ਐਸਾ ਉਹ ਕਿਰਪਾਲੂ ਪਰਮੇਸ਼ਰ ਹੈ।
ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸਬਦ ਲਇਓ, ਕਹਿਤ ਕਬੀਰ ਸਗਲ ਪਾਪ ਖੰਡਨ, ਸੰਤ ਲੈ ਉਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਹਰ ਸਮਾਨ ਨਹੀਂ ਰਾਜਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਹਿਬ ਕਬੀਰ ਜੀ ਜਦੋਂ ਕਾਂਸੀ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਆਪ ਰੰਗੇ ਹੋਏ ਹੋਰਨਾਂ ਜੀਆਂ ਨੂੰ ਰੰਗ ਰਹੇ ਸਨ, ਉਸ ਵਕਤ ਕਾਜੀਆਂ ਨੇ ਤੇ ਬ੍ਰਾਹਮਣਾਂ ਨੇ ਮਿਲ ਕਰਕੇ ਕਬੀਰ ਸਾਹਿਬ ਦੀ ਸ਼ਿਕਾਇਤ ਸਿਕੰਦਰ ਲੋਧੀ ਉੱਥੇ ਪੁੱਜਿਆ ਕਾਂਸੀ ਦੇ ਵਿੱਚ ਇਹਨਾਂ ਨੇ ਸ਼ਿਕਾਇਤ ਕੀਤੀ ਕਿ ਕਬੀਰ ਸਾਹਿਬ ਨਾ ਮੁਸਲਮਾਨ ਵਾਲੇ ਮਤਾਂ ਨੂੰ ਇਹ ਮੰਨਦਾ ਹੈ ਨਾ ਹਿੰਦੂਆਂ ਦੇ ਮਤ ਨੂੰ ਮੰਨਦਾ ਹੈ, ਇਹਨਾਂ ਨੂੰ ਸਾਰਿਆਂ ਨੂੰ ਚਰਚਾ ਦੇ ਨਾਲ ਜਿੱਤ ਲੈਂਦਾ, ਛੱਡਦਾ ਕਿਸੇ ਨੂੰ ਨਹੀਂ, ਕਬੀਰ ਸਾਹਿਬ ਨੂੰ ਕੋਈ ਦੰਡ ਦੇਣਾ ਚਾਹੀਦਾ ਹੈ। ਸੁਣ ਕਰਕੇ ਸਿਕੰਦਰ ਜੋ ਸੀ ਵੱਡਿਆਂ ਕੰਨਾਂ ਵਾਲੇ ਕਹਿੰਦੇ ਜਿਹੜੇ ਹਾਕਮ ਹੁੰਦੇ ਹੈ ਉਹਨੇ ਇਹਨਾਂ ਦੀ ਸ਼ਿਕਾਇਤ ਸੁਣ ਕੇ ਕੱਚੇ ਕੰਨਾਂ ਵਾਲੇ ਨੇ ਇਹਨਾਂ ਨੂੰ ਕਬੀਰ ਸਾਹਿਬ ਨੂੰ ਬੁਲਾਇਆ। ਕਹਿਣ ਲੱਗੇ ਕਬੀਰ ਸਾਹਿਬ ਜੀ ਤੁਸੀਂ ਹਿੰਦੂਆਂ ਚ ਰਹੋ ਜਾਂ ਮੁਸਲਮਾਨਾਂ ਚ ਰਹੋ? ਕਬੀਰ ਸਾਹਿਬ ਜੀ ਕਹਿੰਦੇ ਨੇ ਹਮਰਾ ਝਗੜਾ ਲਹਨ ਕਹੂ ਪੰਡਤ ਮੁੱਲਾਂ ਛਾਡੇ ਦਊ। ਅਸੀਂ ਭਾਈ ਕਿਸੇ ਨਾਲ ਸਾਡਾ ਝਗੜਾ ਨਹੀਂ, ਨਾ ਅਸੀਂ ਪੰਡਤਾਂ ਦੇ ਕਰਮ ਕਾਂਡ ਨੂੰ ਮੰਨਦੇ ਹਾਂ ਨਾ ਮੁਲਾਣਿਆਂ ਦੀ ਸ਼ਰ੍ਹਾਂ ਨੂੰ ਮੰਨਦੇ ਹਾਂ, ਅਸੀਂ ਤਾਂ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਹਾਂ। ਇਹ ਜਿਸ ਵਕਤ ਕਿਹਾ ਕਬੀਰ ਸਾਹਿਬ ਨੇ, ਉਸ ਵੇਲੇ ਸਿਕੰਦਰ ਨੇ ਅੱਗ ਵਿੱਚ ਆਪ ਜੀ ਨੂੰ ਬਿਠਾ ਦਿੱਤਾ, ਅੱਗ ਸਾੜ ਨਾ ਸਕੀ, ਇਹਨਾਂ ਦਾ ਰੋਮ ਵੀ ਨਾ ਸਰਿਆ। ਫਿਰ ਆਪ ਜੀ ਨੂੰ ਇੱਕ ਹਾਥੀ ਦੇ ਅੱਗੇ ਸਿੱਟਿਆ ਜੋ ਗੋਣ ਦੀ ਬਾਣੀ ਚ ਆਵੇਗਾ, ਭੁਜਾਂ ਬਾਂਧ ਭਿਲਾ ਕਰ ਡਾਰਿਓ, ਹਾਥੀ ਵੀ ਇਹਨਾਂ ਦੀਆਂ ਪਰਿਕਮਿਆਂ ਕਰਨ ਲੱਗ ਗਿਆ ਤੇ ਚੀਕਾਂ ਮਾਰ ਕੇ ਭੱਜ ਗਿਆ। ਇਸ ਪ੍ਰਕਾਰ ਕਬੀਰ ਸਾਹਿਬ ਦੀ ਰੱਖਿਆ ਹੋਈ। ਉਦੋਂ ਬਾਅਦ ਇਹਨਾਂ ਨੇ ਗੰਗਾ ਦੀ ਪ੍ਰਵਾਹ ਦੇ ਵਿੱਚ ਡੂੰਘੀ ਗੰਗਾ ਦੇ ਵਿੱਚ ਆਪ ਜੀ ਨੂੰ ਜੰਜੀਰ ਬੰਨ ਕਰਕੇ ਸੰਗਲ ਬੰਨ ਕੇ ਸਿੱਟ ਦਿੱਤਾ। ਉਸ ਵਕਤ ਸਾਧ ਸੰਗਤ ਜੀ ਭੈਰੋਂ ਹੀ ਸ਼ਬਦ ਆਵੇਗਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪਰ ਬੈਠੇ ਕਬੀਰ, ਕਬੀਰ ਸਾਹਿਬ ਦੀ ਗੰਗਾ ਵੀ ਡੋਬ ਨਹੀਂ ਸਕੀ ਆਪ ਨੂੰ। ਇਉਂ ਜਦੋਂ ਤਿੰਨ ਵਾਰੀ ਤਸੀਹੇ ਹੁਕ ਦਿੱਤੇ ਤੇ ਇਸ ਸਿਕੰਦਰ ਨੇ ਸਮਝ ਕੇ ਇਹਨਾਂ ਦੇ ਚਰਨੀ ਪੈ ਗਿਆ ਤੇ ਮਾਫ਼ੀ ਮੰਗੀ ਕਿ ਮਹਾਰਾ ਮੈਂ ਰਾਜਾ ਹੁੰਦਿਆਂ ਹੋਇਆਂ ਆਪਣੀ ਹਕੂਮਤ ਦੇ ਜ਼ੋਰ ਨਾਲ ਕੀਤਾ ਹੈ। ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ, ਹੇ ਰਾਜਾ ਕੀ ਹੰਕਾਰ ਕਰਦਾ ਰਾਜ ਦਾ, ਰਾਜਾ ਤਾਂ ਪਰਮੇਸ਼ਵਰ ਹੈ, ਉਹਦੇ ਬਰਾਬਰ ਕੋਈ ਰਾਜਾ ਨਹੀਂ ਹੈ। ਇਹ ਸਾਹਿਬ ਕਬੀਰ ਜੀ ਸਿਕੰਦਰ ਲੋਧੀ ਨੂੰ ਹੰਕਾਰ ਦੇ ਭਰੇ ਹੋਏ ਨੂੰ ਪਵਿੱਤਰ ਉਪਦੇਸ਼ ਬਖਸ਼ਦੇ ਹਨ।
ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ,
ਇਹ ਭਾਈ ਕੋਈ ਹਰੀ ਪਰਮੇਸ਼ਵਰ ਦੇ ਸਦਰਸ ਰਾਜਾ ਨਹੀਂ ਹੋ ਸਕਦਾ। ਸੰਤ ਮਹਾਰਾਜ ਮਸਤੂਆਣੇ ਵਾਲੇ ਜਿਸ ਵਕਤ ਦਿੱਲੀ ਜਾਰਜ ਪੰਜਮ ਦਾ ਜਲੂਸ ਕੱਢਿਆ ਸੀ, ਸਾਰੇ ਰਾਜੇ ਰਿਆਸਤਾਂ ਵਾਲੇ ਸਾਰੇ ਹੋਰ ਵਜ਼ੀਰ ਅਮੀਰ ਇਕੱਠੇ ਹੋਏ ਸੀ, ਉਸ ਵੇਲੇ ਸੰਤਾਂ ਦਾ ਪ੍ਰਤਾਪ ਵੇਖ ਕੇ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਆ ਹਾਥੀ ਤੇ ਉੱਤੇ ਬਿਠਾਇਆ ਗਿਆ ਸੀ ਤੇ ਸੰਤ ਮਹਾਰਾਜ ਬਾਬਾ ਆਦਰ ਸਿੰਘ ਜੀ ਵੀ ਨਿਰਭਉ ਸਨ ਵਾਹਿਗੁਰੂ ਦੇ ਪਿਆਰ ਚ, ਉਹਨਾਂ ਨੇ ਵੀ ਇਹ ਸ਼ਬਦ ਦਾ ਕੀਰਤਨ ਕਰਦੇ ਜਾ ਰਹੇ ਸੀ ਜਲੂਸ ਚ। ਉਸ ਜਾਰਜ ਪੰਜਵਾਂ ਜਦੋਂ ਦਿੱਲੀ ਜਲੂਸ ਨਿਕਲਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਹੱਥ ਕਰ ਕਰਕੇ ਕਹਿੰਦੇ ਸੀ, ਇਹ ਭੂਪਤ ਸਭ ਦਿਲ ਚਾਰ ਕੇ ਝੂਠੇ ਕਰ ਦਵਾਜਾ, ਕਿਉਂ ਵਾਹਿਗੁਰੂ ਦੇ ਪਿਆਰੇ ਨਿਰਭਉ ਹੁੰਦੇ ਹਨ ਸਾਧ ਸੰਗਤ ਜੀ। ਸੋ ਸਾਹਿਬ ਕਬੀਰ ਜੀ ਫਰਮਾਉਂਦੇ ਹਨ,
ਕੋ ਹਰ ਸਮਾਨ ਨਹੀਂ ਰਾਜਾ,
ਇਹ ਭਾਈ ਕੋਈ ਹਰੀ ਪਰਮੇਸ਼ਰ ਦੇ ਸਮਾਨ ਸਦਰਸ ਕੋਈ ਬਾਦਸ਼ਾਹ ਰਾਜਾ ਰਜਵਾੜਿਆਂ ਦਾ ਮਾਲਕ ਨਹੀਂ ਹੋ ਸਕਦਾ।
ਇਹ ਭੂਪਤ ਸਭ ਦਿਵਸ ਚਾਰ ਕੇ
ਜਿਹੜੇ ਰਾਜੇ ਨੇਤਰਾਂ ਨਾਲ ਦਿਸਰੇ ਪ੍ਰਿਥਵੀ ਦੇ ਪਤੀ ਚੱਕਰਵਰਤੀ ਪਾਤਸ਼ਾਹ ਕਹਾਉਂਦੇ ਆ, ਇਹ ਤਾਂ ਚਾਰ ਕੁ ਦਿਨ ਦੇ ਥੋੜਿਆਂ ਜਾਂ ਦਿਨਾਂ ਦੇ ਹੁੰਦੇ ਹਨ।
ਝੂਠੇ ਕਰਤ ਦਿਵਾਜਾ,
ਭਾਈ ਝੂਠੇ ਦਿਵਾਜਾ ਨਾ ਦਾਵੇ ਕਰਦੇ ਹੈ, ਦਿਵਾਜਾ ਦਿਖਾਵਾ ਕਰਦੇ ਹੈ, ਇਸ ਪ੍ਰਕਾਰ ਝੂਠੇ ਹੀ ਦਾਵੇ ਕਰ ਰਹੇ ਹਨ, ਦਿਖਾਵਾ ਕਰ ਰਹੇ ਹਨ।
ਰਹਾਉ ਤੇਰੋ ਜਨ ਹੋਏ ਸੋਏ ਕਤ
ਡੋਲੇ, ਵਾਹਿਗੁਰੂ ਜੋ ਆਪਦਾ ਜਨ ਸੇਵਕ ਬਣ ਜਾਵੇ ਸੋਏ ਕਤ ਡੋਲੇ, ਸੋ ਕਿਸੇ ਦੀ ਸਜ਼ਾ ਤੋਂ ਕਿਸੇ ਦੀ ਹਕੂਮਤ ਨੂੰ ਕਿਸੇ ਦੀ ਪ੍ਰਭਤਾ ਨੂੰ ਵੇਖ ਕੇ ਤੇਰੀ ਭਗਤੀ ਵੱਲੋਂ ਕਾਹਨੂੰ ਡੋਲਦਾ ਹੈ, ਉਹ ਆਪਦੀ ਭਾਵ ਭਗਤੀ ਜੀ ਜੁੜਿਆ ਰਹਿੰਦਾ ਹੈ।
ਤੀਨ ਭਵਨ ਪਰ ਸਾਜਾ,
ਆਪਦਾ ਜਿਹੜਾ ਪ੍ਰਤਾਪ ਹੈ ਤਿੰਨਾਂ ਲੋਕਾਂ ਤੇ ਸਾਜਾ ਸਜ ਰਿਹਾ ਹੈ, ਪਵ ਰਿਹਾ ਹੈ, ਤੇ ਭਗਤਾਂ ਦਾ ਪ੍ਰਤਾਪ ਵੀ ਤਿੰਨਾਂ ਲੋਕਾਂ ਦੇ ਵਿੱਚ ਛਜ ਰਿਹਾ ਹੈ, ਫਬ ਰਿਹਾ ਹੈ।
ਹੱਥ ਪਸਾਰ ਸਕੈ ਕੂ ਜਨ ਕਾ,
ਮਹਾਰਾਜ ਤੇਰੇ ਜਨ ਉਹਨਾਂ ਨੂੰ ਹੱਥ ਵੀ ਕੀ ਪਸਾਰ ਸਕਦਾ ਹੈ।
ਭੂਲ ਸਕੈ ਨਾ ਅੰਦਾਜ਼ਾ,
ਪ੍ਰਹਿਲਾਦ ਭਗਤ ਜੋ ਮਹਾਰਾਜ ਦਾ ਸੇਵਕ ਸੀ, ਇਹ ਉਸ ਵਕਤ ਹਰਨਾਕਸ਼ ਦੇ ਪਿਤਾ ਨੇ ਹੱਥ ਪਸਾਰ ਕੇ ਕਿਹਾ ਸੀ ਕਿ ਆਹ ਵੇਖ ਤੱਤਾ ਥੰਮ ਹੈ, ਇਹਦੇ ਚ ਵੀ ਪਰਮੇਸ਼ਰ ਹੈ। ਤਾਂ ਕਹਿਣ ਲੱਗਾ ਪ੍ਰਹਿਲਾਦ, ਕਹਿੰਦੇ ਹਾਂ ਥੰਮ ਮੈਂ ਹਰ ਪੱਖ ਹੈ, ਥੰਮ ਵਿਚ ਵੀ ਪਰਮੇਸ਼ਰ ਹੈ। ਜਦੋਂ ਇਉਂ ਕਿਹਾ ਤੇ ਉਸ ਵਕਤ ਪ੍ਰਹਿਲਾਦ ਨੂੰ ਕਿਹਾ, ਚੰਗਾ ਥੰਮ ਨੂੰ ਪਕੜ, ਥੰਮ ਨੂੰ ਪਕੜਨੇ ਕਰਕੇ ਪ੍ਰਹਿਲਾਦ ਨੂੰ ਥੰਮ ਜਿਹੜਾ ਮੁਲਤਾਨ ਵਿਚ ਹੁਣ ਤੱਕ ਅਜੇ ਖੜੋਤਾ ਨਿਸ਼ਾਨੀ, ਉਹ ਸਾੜ ਨਹੀਂ ਸਕਿਆ ਇਹਨਾਂ ਦੇ ਤਾਂ ਹੀ ਅੱਗ ਨਾਲ ਤਪਾਇਆ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਅੰਦਾਜ਼ਾ ਵੀ ਤੇਰਾ ਕਿੱਥੇ ਆਰਾਮ ਲੈ, ਮੈਂ ਤਲਵਾਰ ਨਾਲ ਤੇਰਾ ਸਿਰ ਕੱਢਦਾ, ਉਹ ਤੈਨੂੰ ਬਚਾ ਲਵੇ। ਲੋਕ ਕਹਿੰਦੇ ਹੁੰਦੇ ਆ ਖੁਦਾ ਨੇੜੇ ਕੁਸੁਨ ਨੇੜੇ ਹੈ, ਪ੍ਰਹਿਲਾਦ ਨੇ ਖੁਦਾ ਨੂੰ ਨੇੜੇ ਪ੍ਰਗਟ ਕਰਕੇ ਵਿਖਾ ਦਿੱਤਾ। ਕਹਿੰਦੇ ਪਰਮੇਸ਼ੁਰ ਸਾਰਿਆਂ ਥਾਵਾਂ ਚ ਹੈ, ਜਿੱਥੇ ਮੈਂ ਵੇਖਦਾ ਉੱਥੇ ਵਿਆਪਕ ਹੈ। ਜਦੋਂ ਤਲਵਾਰ ਖਿੱਚੀ ਪ੍ਰਹਿਲਾਦ ਦੇ ਗਰਦਨ ਤੱਕ ਨਹੀਂ ਆਉਣ ਦਿੱਤੀ, ਪਹਿਲਾਂ ਪਕੜ ਕੇ ਹਰਨਾਕਸ਼ ਨੂੰ ਸਿੱਟ ਕੇ ਸਾਧ ਸੰਗਤ ਜੀ ਨਹਾਂ ਨਾਲ ਪਾੜ ਸਿੱਟਿਆ। ਇਸ ਪ੍ਰਕਾਰ ਅੰਦਾਜ਼ੇ ਦਾ ਵਚਨ ਸੀ ਨਾ ਇਹ ਮਰਿਆਦਾ ਦਾ, ਵੀ ਕਿੱਥੇ ਤੇਰਾ ਰਾਮ ਤੈਨੂੰ ਬਚਾ ਲੇ। ਇਸ ਪ੍ਰਕਾਰ ਪ੍ਰਹਿਲਾਦ ਦਾ ਭਗਤ ਦਾ ਪੂਰਾ ਨਿਸ਼ਚਾ ਸੀ, ਨਿਸ਼ਚਾ ਵੇਖ ਕੇ ਮਹਾਰਾਜ ਨੇ ਉਹਦੀ ਰੱਖਿਆ ਕੀਤੀ, ਨਰਸਿੰਘ ਰੂਪ ਧਾਰ ਕਰਕੇ ਪ੍ਰਹਿਲਾਦ ਨੂੰ ਬਖਸ਼ਣਾ ਕੀਤਾ, ਰੱਖਿਆ ਕੀਤੀ। ਇਹ ਅੰਦਾਜ਼ੇ ਦੀ ਗੱਲ ਹੈ ਵੀ ਜਿੱਥੇ ਤੁਹਾਡਾ ਆਰਾਮ ਹੈ ਕਿੱਥੇ ਉਹ ਬਚਾ ਲੇ, ਇੰਨਾ ਵੀ ਬੋਲਣ ਨਹੀਂ ਤਾਂ ਝੱਟ ਹੀ ਪਕੜ ਕੇ ਮਾਰਤਾ।
ਚੇਤ ਅਚੇਤ ਮੂੜ ਮਨ ਮੇਰੇ,
ਫਿਰ ਮੂਰਖ ਮਨਾ ਭਰੋਸਾ ਕਰ, ਤੂੰ ਕਿਉਂ ਅਚੇਤ ਭੁੱਲਿਆ ਹੋਇਆ ਪਰਮੇਸ਼ੁਰ ਦੇ ਸਿਮਰਨ ਤੋਂ, ਫਿਰ ਪਰਮੇਸ਼ੁਰ ਦੇ ਸਿਮਰਨ ਤੋਂ ਭੁੱਲੇ ਹੋਏ, ਫਿਰ ਸਮਝ ਮਨਾ ਤੂੰ ਚੇਤੇ ਕਰ ਵਾਹਿਗੁਰੂ ਦੇ ਤਾਈ।
ਬਾਜੇ ਅਨਹਦ ਬਾਜਾ,
ਵੇਖ ਪਰਮੇਸ਼ੁਰ ਦੇ ਭਜਨ ਦਾ ਫਲ ਹੋਵੇਗਾ, ਹੱਦ ਤੋਂ ਰਹਿ ਕੇ ਕਿਲਾ ਦਸਵੇਂ ਦੁਆਰ ਦੇ ਬਾਜੇ ਤੇਰੇ ਅੰਦਰ ਵੱਜੇ ਹੋਣਗੇ। ਤਤਨ ਤੀਵਿਤ ਜਨਮ ਕਾ ਕਨਕਾ ਸੀ ਕਾ ਜਾਨ, ਨਾਦ ਸ਼ਬਦ ਘਟਕੋ ਕਹਿਤ ਸੌ ਸੁਖ ਪਹਿਚਾਨ, ਹੰਤੋ ਰਹਿਤ ਇੱਕ ਰਸ ਵਾਜੇ ਤੇਰੇ ਅੰਦਰ ਵੱਜੇ ਆਉਣਗੇ। ਸੰਖ ਵੀ ਹੱਦ ਵਾਲੀ ਚੀਜ਼ ਹੈ, ਘੰਡਿਆਲ ਵੀ ਹੱਦ ਵਾਲੀ ਚੀਜ਼ ਹੈ, ਕੈਸੀਆਂ ਵੀ ਹੱਦ ਵਾਲੀ ਚੀਜ਼ ਹੈ, ਸਤਾਰ ਵੀ, ਸਾਰੰਗੀ, ਬੀਨ ਵੀ, ਬੰਸਰੀਆਂ ਸਭ ਹੱਦ ਵਾਲੀ ਚੀਜ਼ ਹੈ। ਇੱਥੇ ਅਨਹਦ ਸ਼ਬਦ ਕਹਿ ਰਹੇ ਹਨ, ਅਨਹਦ ਜਿੱਥੇ ਹੱਦ ਨਹੀਂ ਹੈ ਇਹਨਾਂ ਸ਼ਬਦਾਂ ਦੀ ਕਣਕਾਰ ਦੀ। ਪ੍ਰਭ ਕਹਿ ਸਿਮਨ ਅਨਹਦ ਚੁਣਕਾਰ, ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਹੱਦ ਤੋਂ ਰਹਿਤ ਇੱਕ ਰਸ, ਜੋ ਨਾਮ ਦਾ ਝਰਨਾ ਝਰਦਾ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵਾ। ਇਹ ਅਨਹਦ ਸ਼ਬਦ ਹਨਗੇ, ਜੋ ਹੱਦ ਤੋਂ ਰਹਿਤ ਇੱਕ ਰਸ ਹੈ, ਉਹ ਤੇਰੇ ਅੰਦਰ ਅੰਮ੍ਰਿਤ ਨਾਮ ਦੇ ਵੱਜੇ ਆਉਣਗੇ, ਪ੍ਰਗਟ ਹੋਏ ਆਉਣਗੇ।
ਸਹਿ ਕਬੀਰ ਸੰਸਾ ਭਰਮ ਚੁੱਕ,
ਸਾਹਿਬ ਕਬੀਰ ਜੀ ਕਹਿੰਦੇ ਹੁਣ ਸੰਸਾ ਨੀ ਸਾਨੂੰ ਰਿਹਾ ਕਿ ਪਰਮੇਸ਼ੁਰ ਕਿਤੇ ਰੱਖਿਆ ਨੀ ਕਰਦਾ, ਜਿਹੜਾ ਭਰਮ ਸੀ ਵੀ ਪਰਮੇਸ਼ੁਰ ਹੈ ਹੀ ਨੀ, ਇਹ ਵੀ ਚੱਕਿਆ ਗਿਆ ਹੈ।
ਧਰੂ ਪ੍ਰਹਿਲਾਦ ਨਿਵਾਜਾ,
ਦੇਖੋ ਨਾ ਧਰੂ ਭਗਤ ਬੱਚੇ ਨੂੰ ਪਾਂਚ ਵਰਖ ਕੋ ਅਨਾਰ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਉਹਨਾਂ ਦੀ ਰੱਖਿਆ ਕੀਤੀ, ਅਟਲ ਪਦ ਵੀ ਦਿੱਤੀ, 36,000 ਮੁਲਕ ਦਾ ਰਾਜ ਕਰਾਇਆ ਸਤਯੁਗ ਵਿਚ, ਤੇ ਫੇਰ ਅਚਲ ਪਦ ਵੀ ਬਖਸ਼ੀ ਧਰੂ ਭਗਤ ਨੂੰ। ਇਸੇ ਪ੍ਰਕਾਰ ਪ੍ਰਹਿਲਾਦ ਭਗਤ ਨੂੰ ਵੀ ਨਿਵਾਜਿਆ, ਇਹਦੇ ਪਿਤਾ ਨੂੰ ਜਿਹੜਾ ਬੇਮੁਖ ਸੀ ਉਸ ਨੂੰ ਮਾਰ ਕਰਕੇ ਪ੍ਰਹਿਲਾਦ ਨੂੰ ਰਾਜ ਦੇ ਉੱਤੇ ਬਿਠਾਉਣਾ ਕੀਤਾ, ਇਉਂ ਨਿਵਾਜਿਆ ਵਡਿਆਉਣਾ ਕੀਤਾ ਹੈ, ਪਾਲਣਾ ਕੀਤਾ ਹੈ। ਇਉਂ ਸੰਸਾ ਨੀ ਕੋਈ ਰਿਹਾ ਕਿ ਉਹ ਭਗਤਾਂ ਦੀ ਮਦਦ ਨੀ ਕਰਦਾ, ਪ੍ਰਹਿਲਾਦ ਤੇ ਧਰੂ ਨੂੰ ਜਿਵੇਂ ਨਿਵਾਜਿਆ ਤੇ ਪਾਲਿਆ ਹੈ, ਇਹ ਪੱਕਾ ਨਿਸ਼ਚੈ ਸਾਨੂੰ ਭਰੋਸਾ ਹੈ। ਧਰੂ ਨੂੰ ਜਿਵੇਂ ਹੱਟ ਕਰਕੇ ਸਿਮਰਨ ਕੀਤਾ ਸੀ, ਪ੍ਰਹਿਲਾਦ ਨੂੰ ਜਿਵੇਂ ਨਿਸ਼ਚਾ ਕਰਕੇ ਸਿਮਰਨ ਕੀਤਾ ਸੀ, ਇਉਂ ਕਿਹਾ ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜਸ ਤੇ।
ਬਿਲਾਵਲ ਰਾਖ ਲੇਹੁ ਹਮ ਤੇ ਬਿਗੜੀ,
ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨੀ ਹੈ ਅੰਤ ਦੇ ਸਮੇਂ ਨੂੰ ਚੇਤੇ ਕਰਕੇ, ਕਿ ਹੇ ਪਰਮੇਸ਼ਰ ਸਾਡੀ ਰੱਖਿਆ ਕਰ, ਅਸੀਂ ਤੇਰੇ ਸਿਮਰਨ ਭਜਨ ਤੋਂ ਵਾਂਝੇ ਰਹਿਣ ਵਾਲੇ ਹਾਂ।
ਰਾਖ ਲੇਹੁ ਹਮ ਤੇ ਬਿਗੜੀ,
ਹੇ ਪਰਮੇਸ਼ਰ ਅਸੀਂ ਆਪਦੇ ਨਾਲ ਇਕਰਾਰ ਕੀਤਾ ਸੀ ਕਿ ਦਸਵਾਂ ਹਿੱਸਾ ਦਿਆ ਕਰਾਂਗੇ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰਾਂਗੇ, ਸਵਾਸ ਸਵਾਸ ਤੇਰਾ ਸਿਮਰਨ ਕਰਿਆ ਕਰਾਂਗੇ। ਇਹ ਜਨਮ ਧਾਰ ਕੇ ਉਦੋਂ ਹੀ ਲਿਵ ਟੁੱਟ ਗਈ ਤੇ ਤੇਰੇ ਨਾਲ ਵਿਛੜ ਗਏ, ਇਹ ਅਸੀਂ ਵਿਗਾੜ ਕਰ ਬੈਠੇ ਹਾਂ, ਜੋ ਇਕਰਾਰ ਕੀਤੇ ਸੀ ਇਕਰਾਰਾਂ ਨੂੰ ਭੁੱਲ ਚੁੱਕੇ ਹਾਂ, ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਹਾਂ। ਗੁਰਮੁਖਾਂ ਇਕਰਾਰਾਂ ਦੁਆਰਾ ਪਰਮੇਸ਼ਰ ਦਾ ਚਿੰਤਨ ਕੀਤਾ ਹੈ, ਅਸੀਂ ਮਾਰਾ ਭੁੱਲ ਚੁੱਕੇ ਹਾਂ, ਇਹ ਸਾਡਾ ਵੀ ਵਿਗਾੜ ਹੈ, ਸਾਡੇ ਵੱਲੋਂ ਵਿਗੜ ਗਈ ਹੈ ਤੇਰੇ ਨਾਲ, ਤੇਰਾ ਤਾਂ ਕਸੂਰ ਨੀ, ਤੇਰਾ ਦਾ ਸੁਭਾਵ ਹੈ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਮੁਖ ਸਿੰਧ, ਇਹ ਸਾਡੀ ਵੱਲੋਂ ਹੀ ਮਾਰਾ ਵਿਗੜੀ ਹੈ ਜਿੰਨੀ ਵਿਗੜੀ ਹੈ, ਇਸ ਕਰਕੇ ਸਾਡੀ ਰੱਖਿਆ ਕਰ ਲਓ, ਬਖਸ਼ ਲਓ ਸੱਚੇ ਪਾਤਸ਼ਾਹ।
ਸੀਲ ਧਰਮ ਜਪ ਭਗਤ ਨਾ ਕੀਨੀ,
ਨਾ ਸਾਡਾ ਮਾਰਾ ਸੀਲ ਸੁਭਾਵ ਹੈ, ਨਰਮ ਸੁਭਾਵ ਨਹੀਂ ਹੈ, ਕੋਈ ਜਾਪ ਵੀ ਨਹੀਂ ਕਰਦੇ ਅਸੀਂ ਬਾਣੀ ਕਰਕੇ, ਸਰੀਰ ਕਰਕੇ ਸੇਵਾ ਭਗਤੀ ਵੀ ਕੋਈ ਨੀ ਕੀਤੀ।
ਹੋ ਅਵਮਾਨ ਟੇਡ ਪਗੜੀ,
ਅਸੀਂ ਸੱਚੇ ਪਾਤਸ਼ਾਹ ਹੰਗਤਾ ਦੇ ਸਹਿਤ ਹਾਂ, ਅਵਮਾਨ ਹੈ ਗੁਣਾਂ ਦਾ ਸਾਡੇ ਅੰਦਰ, ਅਸੀਂ ਟੇਡ ਪਾਈ ਪਕੜੀ ਹੋਈ ਹੈ, ਇਹੋ ਜਿਹੇ ਟੇਢੇ ਮਨ ਵਾਲੇ ਹਾਂ ਸੱਚੇ ਪਾਤਸ਼ਾਹ, ਟੇਢੀ ਪੱਗ ਜਲੇਬੀ ਪੇਜ ਕੰਨ ਤੇ ਕੋਲੇ ਰੱਖ ਕੇ ਰੱਖਦੇ ਹਾਂ, ਤੇ ਅੱਧਾ ਸਿਰ ਨੰਗਾ ਹੁੰਦਾ ਹੈ, ਸਿਰ ਚ ਭਾਵੇਂ ਘੱਟਾ ਪਵੇ, ਕੇਸਾਂ ਦਾ ਅਦਬ ਨਹੀਂ ਰੱਖਦੇ, ਇਉਂ ਮਾਨ ਨਾਲ ਜਲੇਬੀ ਪੇਜ ਟੇਢੀ ਪੱਗ ਹੀ ਬੰਨ੍ਹਦੇ ਨੇ ਅਸੀਂ, ਕਦੇ ਗੁਰਮੁਖਾਂ ਵਾਲਾ ਸੂਧਾ ਲਿਬਾਸ ਨਹੀਂ ਸਾਡੇ ਅੰਦਰ ਆਇਆ, ਇਹ ਜੀ ਸਾਡੀ ਹਾਲਤ ਹੈ। ਹਾਂ ਮਾਨ ਟੇਢ ਪਗੜੀ, ਅਸੀਂ ਸੱਚੇ ਪਾਤਸ਼ਾਹ ਹੰਕਾਰ ਦੇ ਵਿੱਚ ਟੇੜਤਾਈ ਵਾਲੀ ਪਗੜੀ ਚਾਲ ਪਕੜੀ ਹੈ, ਵਿੰਗੇ ਪਾਸੇ ਚੱਲਦੇ ਹਾਂ, ਗੁਰਮਤ ਨੂੰ ਛੱਡ ਕੇ ਮਨਮਤ ਵਿੱਚ ਹੀ ਚੱਲਦੇ ਹਾਂ, ਐਸੀ ਸਾਡੀ ਹਾਲਤ ਹੈ ਬੇਮੁਖ ਲੋਕਾਂ ਦੀ, ਇਉਂ ਟੇੜਤਾਈ ਦੀ ਪਗੜੀ ਚਾਲ ਪਕੜੀ ਹੋਈ ਹੈ ਸਾਡੀ।
ਰਹਾਉ ਅਮਰ ਜਾਨ ਸਾਂਚੀ ਇਹ ਕਾਇਆ,
ਇਹ ਦੇਹ ਨੂੰ ਮਾਰਿਆ ਅਸੀਂ ਅਮਰ ਸਮਝ ਕੇ ਵੀ ਕਦੇ ਮਰਨਾ ਹੀ ਨਹੀਂ ਹੈ, ਇਉਂ ਜਾਣ ਕੇ ਸਾਂਚੀ ਮਾਇਆ ਇਕੱਠੀ ਕੀਤੀ ਹੈ ਵੀ ਸਦਾ ਵਾਸਤੇ ਅਸੀਂ ਇਸ ਮਾਇਆ ਨੂੰ ਵਰਤਦੇ ਰਹਾਂਗੇ, ਮਰਨ ਤੋਂ ਰਹਿਤ ਆਪਣੇ ਆਪ ਨੂੰ ਸਮਝ ਕੇ ਇਸ ਮਾਇਆ ਨੂੰ ਇਕੱਠੀ ਕੀਤਾ ਹੈ।
ਇਹ ਮਿਥਿਆ ਕਾਚੀ ਗਗਰੀ,
ਇਹ ਜਿਹੜੀ ਦੇਹ ਹੈ ਤਾਂ ਮਿਥਿਆ ਅਣਹੋਈ ਪ੍ਰਤੀਤ ਹੋ ਰਹੀ ਹੈ, ਆਦਿ ਚ ਵੀ ਹੈ ਨਹੀਂ ਸੀ, ਅੱਗੇ ਨੂੰ ਵੀ ਹੋਵੇਗੀ ਨਹੀਂ, ਤੇ ਕੱਚੀ ਗਾਗਰ ਦੀ ਨਹੀਂ, ਜੇ ਪਾਣੀ ਚ ਗਾਗਰ ਕੱਚੀ ਪਾਈ ਜਾਵੇ ਝੱਟ ਹੀ ਖੜ ਜਾਂਦੀ ਹੈ, ਕਾਲ ਰੂਪੀ ਪਾਣੀ ਚ ਕੱਚੀ ਗਾਗਰ ਦੀ ਨਹੀਂ ਦੇਹ ਪਈ ਹੈ। ਜਾਂ ਸਾਹਾ ਰੂਪੀ ਪਾਣੀ ਇਹਦੇ ਚ ਕੱਚੀ ਗਾਗਰ ਚ ਪਿਆ ਹੋਇਆ, ਰੋਜ਼ ਹੀ ਖੜਦੀ ਜਾ ਰਹੀ ਹੈ, ਜੋ ਦਿਨ ਆਵਾ ਸੋ ਦਿਨ ਜਾਹੀ, ਕਿਉਂ ਕੱਚੀ ਗਾਗਰ ਦੀ ਨਿਆਈ ਹੈ ਇਹ।
ਜਿਨ੍ਹੇ ਨਿਵਾਜ ਸਾਜ ਹਮ ਕੀਏ,
ਜਿਸ ਵਾਹਿਗੁਰੂ ਆਪ ਨੇ ਸਾਨੂੰ ਨਿਵਾਜ ਪਾਲਣਾ ਕੀਤਾ ਹੈ, ਵਡਿਆਉਣਾ ਕੀਤਾ ਹੈ, ਸਾਨੂੰ ਸਾਜਣਾ ਕੀਤਾ ਹੈ, ਸੂਖਮ ਤੱਤਾਂ ਨੂੰ ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਨੂੰ, ਸਥੂਲ ਤੱਤਾਂ ਨਾਲ ਸਥੂਲ ਸਰੀਰ ਨੂੰ, ਕਿਉਂ ਸਾਨੂੰ ਨਿਵਾਜ ਕੇ ਸਾਜ ਕੇ ਪੂਜ ਦੁਨੀਆਂ ਦੀ ਵਡਿਆਈ ਪ੍ਰਤਿਸ਼ਠਾ ਦੇ ਕੇ ਸਾਨੂੰ ਸਾਜੋ ਸਮਾਨ ਦੇ ਕੇ ਸਾਜਿਆ ਹੈ।
ਇਸ ਹੈ ਵਿਸਾਰ ਅਵਰ ਲਗਰੀ,
ਉਸ ਆਪਦੇ ਉਪਕਾਰ ਨੂੰ ਭੁਲਾ ਕੇ ਇਹਦਾ ਸੁਭਾਵ ਹੈ ਹੋਰ ਪਾਸੇ, ਇਹਦੇ ਲਗੜੀ ਲੱਗੀ ਰਹਿੰਦੀ ਹੈ। ਜਿਵੇਂ ਲਗੜੀ ਤੇ ਲਗੜ ਹੁੰਦੇ ਆ, ਮਾਸ ਨੂੰ ਹੀ ਖਾਂਦੇ ਆ, ਇਸ ਪ੍ਰਕਾਰ ਪਰਾਇਆ ਹੱਕ ਰੂਪੀ ਮਾਸ ਕੂੜ ਬੋਲ ਮਰਦਾਰ ਖਾਏ, ਹੋਰ ਪਾਸੇ ਲਗੜੀ ਤੇ ਲਗੜ ਦੀ ਨਿਆਈ ਲੱਗੀ ਰਹਿੰਦੀ ਹੈ।
ਸੰਦਕ ਤੂੰ ਹੀ ਸਾਧ ਨਹੀਂ ਕਹੀ ਆਹੋ,
ਇਹ ਸੱਚੇ ਪਾਤਸ਼ਾਹ ਲੋਕ ਤਾਂ ਸਾਨੂੰ ਸਾਧ ਜਾਣ ਕੇ ਮੱਥਾ ਟੇਕਦੇ ਹੈ, ਪਰ ਅਸੀਂ ਤਾਂ ਮਾਰਾ ਤੇਰੇ ਸੰਦਕ ਪਾੜ ਮਾਰਨ ਵਾਲੇ ਚੋਰ ਹਾਂ, ਹੰਗਤਾ ਰੂਪੀ ਪਾੜ ਮਾਰ ਕੇ ਤੇਰੇ ਤੋਂ ਬੇਮੁਖ ਹੋ ਜਾਂਦੇ ਹਾਂ।
ਸਾਧ ਨਹੀਂ ਕਹੀ ਆਹੋ,
ਕਿਉਂ ਤੇਰੇ ਸੰਤ ਨਹੀਂ ਮਾਰਾ ਕਹਾਉਂਦੇ, ਅਸੀਂ ਤਾਂ ਚੋਰ ਹੈ, ਸਾਨੂੰ ਪਾੜ ਮਾਰ ਕਰਕੇ ਨਾ ਹੋਵੇਂ ਦਾ ਤੇਰੇ ਭਜਨ ਤੋਂ ਬੇਮੁਖ ਹੋ ਰਹੇ ਹਾਂ।
ਸ਼ਰਨ ਪਰੇ ਤੁਮਰੀ ਪਗਰੀ,
ਇਹ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਹੁਣ ਪਗਰੀ ਚਰਨਾਂ ਦੀ ਸ਼ਰਨ ਪਏ ਹਾਂ, ਕਿਰਪਾ ਕਰਕੇ ਰੱਖ ਲਓ ਸਾਨੂੰ। ਸ਼ਰਨ ਪਰੇ ਤੁਮਰੀ ਪਗਰੀ, ਤੁਹਾਡੇ ਚਰਨਾਂ ਦੀ ਸ਼ਰਨ ਪਏ ਹਾਂ, ਪਗੜੀ ਨਾ ਪਕੜੀ ਹੈ ਤੁਹਾਡੀ ਸ਼ਰਨ ਪੈ ਕਰਕੇ, ਮਹਾਰਾਜ ਆਪਦੀ ਸ਼ਰਨ ਨੂੰ ਪਕੜਿਆ ਹੈ।
ਕਹਿ ਕਬੀਰ ਇਹ ਬੇਨਤੀ ਸੁਣੀ ਆਹੋ,
ਇਹ ਸੱਚੇ ਪਾਤਸ਼ਾਹ ਸਾਨੂੰ ਹੁਣ ਪਗੜੀ ਰੰਗਣਾ ਕਰ ਇਸ ਆਪਦੀ ਸ਼ਰਨ ਵਿੱਚ।
ਕਹਿ ਕਬੀਰ ਇਹ ਬੇਨਤੀ ਸੁਣੀ ਆਹੋ,
ਸਾਹਿਬ ਕਬੀਰ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਸਾਡੀ ਬੇਨਤੀ ਸੁਣ ਲਓ।
ਮਤ ਘੱਲ ਹੋ ਜਮ ਕੀ ਖਬਰੀ,
ਕਿਰਪਾ ਕਰਿਓ ਕਿਤੇ ਮਹਾਰਾਜ ਇਉਂ ਨਾ ਕਹੀ ਤੈਨੂੰ ਜਮ ਆ ਕੇ ਪਕੜੇਗਾ, ਇਹ ਜਮ ਦੀ ਖਬਰ ਨਾ ਕਿਤੇ ਭੇਜਿਓ, ਤੁਸੀਂ ਕਿਰਪਾ ਕਰਕੇ ਸਾਨੂੰ ਬਚਾ ਲਿਓ ਜਮਾਂ ਤੋਂ। ਇਹ ਜਨਮ ਜਮ ਸਾਰਿਆਂ ਜਨਮਾਂ ਜਨਮਾਂ ਦਾ ਪਿੱਛੇ ਲੱਗਾ ਹੋਇਆ, ਹੁਣ ਤੁਹਾਡੀ ਭਗਤੀ ਦਾ ਇਹ ਸਾਨੂੰ ਫਲ ਮਿਲਣਾ ਚਾਹੀਦਾ, ਜਮ ਦੀ ਖਬਰ ਨਾ ਕਿਤੇ ਸਾਨੂੰ ਭੇਜਿਓ ਵੀ ਜਮ ਆਵੇਗਾ ਤੁਹਾਨੂੰ ਲੈਣ ਵਾਸਤੇ। ਤੋ ਨਾਮ ਸੁਣਿਆ ਜਮ ਦੂਰੋਂ ਭਾਗਾ, ਮਤ ਮਾਰਿਆ ਹਰ ਗਿਉ ਬੇਪਰਵਾਹ ਹੈ, ਇਸ ਪ੍ਰਕਾਰ ਹੈ ਮਤਾ ਜਮ ਦੀ ਖਬਰੀ ਨਾ ਖੱਬੀ ਹੁੰਦਾ, ਖੱਬੀ ਨਾ ਫਾਹੀ ਦਾ ਹੈ, ਜਮਾਂ ਦੀ ਫਾਹੀ ਨਾ ਭੇਜਿਓ ਸੱਚੇ ਪਾਤਸ਼ਾਹ, ਕਿਤੇ ਜਮਾਂ ਦੀ ਫਾਹੀ ਨਾ ਗਲ ਚ ਪਵੇ। ਖਬਰੀ ਨਾਂ ਸਾਹਿਬ ਸੰਗਤ ਜੀ, ਤਲਵਾਰ ਦਾ ਨਾਂ ਹੈ ਖਾਰੀ ਦਾ, ਬੜੀ ਤਿੱਖੀ ਤਲਵਾਰ ਜਿਹੜੀ ਹੈ ਇਹ ਜਮਾਂ ਦੀ ਨਾਸ਼ ਕਰਨ ਵਾਲੀ, ਜਮਾਂ ਦੀ ਖਬਰੀ ਤਲਵਾਰ ਨਾ ਤਿੱਖੀ ਭੇਜਿਓ ਕਿਤੇ, ਜਿਸ ਕਰਕੇ ਸਦਾ ਜੂਨਾਂ ਚ ਪੈ ਕੇ ਕਤਲ ਹੁੰਦੇ ਰਹੀਏ।
ਬਿਲਾਵਲ ਦਰ ਮਾਂਦੇ ਠੰਡੇ ਦਰਬਾਰ,
ਇਹ ਅੰਦਰ ਜਾਵੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ, ਆਪਦੇ ਦਰ ਵਿੱਚ ਸੱਚੇ ਪਾਤਸ਼ਾਹ ਮਾਂਦੇ ਨਾ ਮਾਂਦਗੀ ਦੇ ਸਹਿਤ ਬਹੁਤ ਮਾੜੇ ਹੋਏ ਹੋਏ, ਲਿੱਸੇ ਹੋਏ ਹੋਏ, ਕਮਜ਼ੋਰ ਹੋਏ ਹੋਏ, ਮਾਂਦਗੀ ਦੇ ਸਹਿਤ ਸੱਚੇ ਪਾਤਸ਼ਾਹ ਬਹੁਤ ਮੜੱਪਣ ਪੁਣੇ ਦੇ ਨਾਲ ਆਪਦੇ ਦਰ ਵਿੱਚ ਦਰਵਾਜੇ ਦੇ
ਠੰਡੇ ਦਰਬਾਰ,
ਇਹ ਦਰਬਾਰ ਸਰੂਪ ਰੂਪੀ ਸੱਚੇ ਪਾਤਸ਼ਾਹ ਦਰਬਾਰ ਦੇ ਮਾਲਕ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਬਾਰੇ ਅਕਾਲ ਪੁਰਖ, ਅਸੀਂ ਦਰ ਵਿੱਚ ਮਾਂਦਗੀ ਦੇ ਥਕੇਵੇਂ ਦੇ ਜਨਮਾਂ ਜਨਮਾਂ ਚ ਆਉਂਦੇ ਹੋਏ ਥੱਕ ਗਏ, ਅਸੀਂ ਜੂਨਾਂ ਚ ਭਰਦੇ ਹੋਏ ਹੁਣ ਆਪਦੇ ਦਰਬਾਰ ਸਾਧ ਸੰਗਤ ਦੇ ਵਿੱਚ ਆ ਖੜੇ ਹਾਂ, ਆਪਦੇ ਸਰੂਪ ਰੂਪੀ ਦਰਬਾਰ ਦੇ ਵਿੱਚ ਇਸ਼ਤ ਹੋਣ ਵਾਸਤੇ ਆ ਇਸ਼ਤ ਹੋਏ ਖੜੇ ਹਾਂ।
ਤੁਝ ਬਿਨ ਸੁਰਤ ਕਰੈ ਕੋ ਮੇਰੀ,
ਇਹ ਸੱਚੇ ਪਾਤਸ਼ਾਹ ਆਪ ਤੋਂ ਬਿਨਾਂ ਸਾਡੀ ਸੁਰਤ ਸੰਭਾਲ ਕੌਣ ਕਰ ਸਕੇਗਾ, ਸ੍ਰੇਸ਼ਟ ਪ੍ਰੀਤੀ ਸਾਡੀ ਕੌਣ ਕਰੇਗਾ, ਸੁਰਤ ਗਿਆਪ ਸਾਡੇ ਸਾਹਮਣੇ ਵੀ ਕੌਣ ਕਰੇਗਾ ਆਪ ਤੋਂ ਬਿਨਾਂ।
ਦਰਸ਼ਨ ਦੀਜੈ ਖੋਲ ਕੇ ਵਾਰ,
ਮਹਾਰਾਜ ਕਿਰਪਾ ਕਰਕੇ ਸਾਡੇ ਪੰਜਾਂ ਕੋਸਾਂ ਦੇ ਤਖ਼ਤੇ ਖੋਲ ਕੇ ਜਾਂ ਆਸਾ ਦੇਸਾਂ ਦੇ ਤਖ਼ਤੇ ਖੋਲ ਕੇ, ਦਵਾਦ ਦਰਸ਼ਨ ਦੇ ਕਵਾਰ ਖੋਲ ਕੇ ਆਪਦਾ ਪਵਿੱਤਰ ਦਰਸ਼ਨ ਬਖਸ਼ ਦਿਓ ਸਾਡੇ ਤਾਈ।
ਰਹਾਓ ਤੁਮ ਧਨ ਧਨੀ ਉਦਾਰ ਤੇ ਆਗੀ,
ਇਹ ਸੱਚੇ ਪਾਤਸ਼ਾਹ ਤੁਸੀਂ ਧਨੀ ਹੋ, ਧਨੀ ਵੀ ਸੂਮ ਹੁੰਦੇ ਹੈ, ਆਪ ਨਾਮ ਰੂਪੀ ਧਨ ਦੇ ਦੇਣ ਵਾਲੇ ਹੋ, ਫਿਰ ਨਾਮ ਧਨ ਦੇਣ ਵਾਲੇ ਐਸੇ ਧਨੀ ਹੋ, ਅੰਮ੍ਰਿਤ ਨਾਮ ਰੂਪੀ ਧਨ ਵਾਲੇ ਹੋ ਅਤੇ ਧਨੀ ਮਾਲਕ ਹੋ ਧਨ ਦੇ ਸਾਰੇ ਸੁਭ ਗੁਣਾਂ ਦੇ, ਅਤੇ ਫਿਰ ਕਈ ਧਨੀ ਜਿਹੜੇ ਹੁੰਦੇ ਸੂਮ ਹੁੰਦੇ, ਤੁਸੀਂ ਉਦਾਰ ਹੋ ਦਾਤੇ ਹੋ, ਤੇ ਫਿਰ ਉਦਾਰ ਦਾਤੇ ਹੁੰਦੇ ਕਈ ਆਦਮੀ ਸਕੋਚ ਜਾਂਦੇ ਹੈ, ਤੁਸੀਂ ਤਿਆਗੀ ਹੋ, ਤੁਹਾਡੇ ਅੰਦਰ ਕਿਸੇ ਪ੍ਰਕਾਰ ਦਾ ਮੋਹ ਨਹੀਂ ਹੈ ਪਦਾਰਥ ਦਾ।
ਸਰਵਨਨ ਸੁਨੀਅਤ ਸੁਜਾਸ ਤੁਮਾਰ,
ਸਾਡਾ ਮਹਾਰਾ ਵੇਦਾਂ ਦੁਆਰਾ, ਸ਼ਾਸਤਰਾਂ ਦੁਆਰਾ, ਸਿਮਰਤੀਆਂ ਦੁਆਰਾ, ਮਹਾਂਪੁਰਖਾਂ ਦੁਆਰਾ ਆਪਦਾ ਹੀ ਸ੍ਰੇਸ਼ਟ ਜਸ ਸੁਣੀਦਾ ਹੈ ਕਿ ਆਪ ਜੈਸਾ ਕੋਈ ਨਾ ਦਾਨੀ ਹੈ ਤੇ ਨਾ ਕੋਈ ਧਨੀ ਹੈ, ਨਾ ਕੋਈ ਉਧਾਰ ਦਾਤਾ ਹੈ, ਨਾ ਕੋਈ ਤਿਆਗੀ ਹੈ, ਆਪਦਾ ਜਿਹਾ ਤਿੰਨਾਂ ਲੋਕਾਂ ਚ ਸੁਣੀਦਾ ਹੈ। ਬੜਾ ਭਾਰੀ
ਮੰਗੋ ਕਾਹੇ ਰੰਗ ਸਭ ਦੇਖੋ,
ਅੰਦਰ ਜਾਮੀ ਮੰਗੀਏ ਕਿਹਦੇ ਕੋਲੋਂ, ਤੈਥੋਂ ਬਿਨਾ ਸਾਰੇ ਕੰਗਾਲ ਹੀ ਵੇਖੀ ਰਹੇ ਹਨ, ਸਭ ਮੰਗਦੇ ਹੀ ਹਨ।
ਤੁਮ ਹੀ ਤੇ ਮੇਰੋ
ਨਿਸਤਾਰਾ, ਅਸੀਂ ਹੋਰ ਕਿਸੇ ਨੂੰ ਮੰਗਦੇ ਹੀ ਨਹੀਂ, ਤੁਹਾਥੋਂ ਹੀ ਸਾਡਾ ਨਿਸਤਾਰਾ ਹੋਣਾ, ਉਧਰ ਪਾਰ ਹੋਣਾ ਨਿਸ ਪ੍ਰਪੰਚ ਤੋਂ, ਤੁਸੀਂ ਧਾਰੋ ਸਾਡੇ ਤਾਈ।
ਜੈ ਦਿਓ ਨਾਮਾ ਬਿਪ ਸੁਦਾਮਾ,
ਤੂੰ ਉਗਾਹੀ ਕਿਸੇ ਦੀ ਦੇ, ਮੈਂ ਕਿਹਦੀ ਕਿਹਨੇ ਮਦਦ ਕੀਤੀ ਹੈ, ਤਾਂ ਨਾ ਭਗਤ ਕਬੀਰ ਜੀ ਕਹਿੰਦੇ ਨੇ ਮਹਾਰਾਜ ਆਪਨੇ,
ਜੈ ਦਿਓ ਨਾਮਾ ਬਿਪ ਸੁਦਾਮਾ,
ਜੈ ਦੇ ਭਗਤ ਜਿਹੜਾ ਸੀ ਇਹ ਮੁਰਦਾ ਸੀ ਪਹਿਲਾਂ, ਇਹਦੇ ਘਰ ਵਾਲੀ ਜਿਹੜੀ ਪਦਮਾਵਤੀ ਸੀ ਇਹ ਸਤੀ ਹੋਈ ਹੋਣ ਵਾਸਤੇ ਚੱਲੀ ਸੀ, ਨਾਮਦੇਵ ਜੀ ਸਿਵਿਆਂ ਦੇ ਰਾਜ ਸੁੱਤੇ ਬੈਠੇ ਸੀ, ਇਹਨੇ ਕਿਹਾ ਵੀ ਚਲੋ ਮੈਂ ਮੱਥਾ ਟੇਕ ਆਵਾਂ ਭਗਤਾਂ ਨੂੰ, ਫਿਰ ਸਤੀ ਹੋ ਜਾਣਾ। ਜਦੋਂ ਇਹ ਮੱਥਾ ਟੇਕਣ ਗਈ ਪਦਮਾਵਤੀ, ਭਗਤ ਨਾਮਦੇਵ ਜੀ ਸਮਾਧੀ ਚ ਬੈਠੇ ਸੀ, ਇਹਨਾਂ ਦੇ ਚਰਨਾਂ ਦੇ ਛੋਹਣ ਨਾਲ ਅੱਖਾਂ ਖੁੱਲੀਆਂ, ਵੇਖ ਕੇ ਕਹਿੰਦੇ ਸੋਹਣਾ ਉੱਤੇ ਲਿਬਾਸ ਧਾਰਿਆ ਸਤੀਆਂ ਵਾਲਾ, ਵੇਖ ਕਹਿੰਦੇ ਸੁਹਾਗਵੰਤੀ ਹੋ। ਇਹ ਜਦੋਂ ਬਚਨ ਕਹੇ, ਕਹਿਣ ਲੱਗੀ ਲੋਕਾਂ ਨੂੰ ਕਹੀ ਭਗਤ ਦਾ ਬਚਨ ਪੂਰਾ ਹੋਣਾ ਚਾਹੀਦਾ ਨਾ, ਸੁਹਾਗਵੰਤੀ ਕਹੋ ਕਿਹਾ ਹੋ, ਤੇ ਮੈਂ ਤਾਂ ਮੁਰਦੇ ਪਤੀ ਨਾਲ ਸਤੀ ਹੋਣ ਵਾਸਤੇ ਚੱਲਣੀ ਹੈ, ਮੁਰਦਾ ਲਿਆਓ ਮੇਰਾ। ਇਹ ਜੈਦੇਵ ਦੇ ਤਾਈ ਮੁਰਦੇ ਤਾਈ ਲਿਆਂਦਾ ਗਿਆ, ਨਾਮਦੇਵ ਜੀ ਦੇ ਗਲ ਪੈ ਗਈ ਗੱਲ ਕਿ ਵੀ ਇਹਨੂੰ ਜਿਉਂਦਾ ਕਰੋ। ਨਾਮਦੇਵ ਕਹਿ ਚੁੱਪ ਕਰਨ ਦੇ ਚੰਗਾ ਸੀ, ਇਹ ਕੀ ਮੁਲਾਮਤ ਛੇੜ ਲਈ ਅਸੀਂ, ਵਾਹਿਗੁਰੂ ਦੇ ਰਜਾ ਚ ਰਹਿਣ ਤੇ ਚੰਗਾ ਸੀ। ਫਿਰ ਨਾਮਦੇਵ ਵਾਹਿਗੁਰੂ ਅੱਗੇ ਸ਼ਬਦ ਪੜਿਆ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਹੀ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗੇ। ਸ਼ਬਦ ਪੜ ਕੇ ਇਹਨੂੰ ਜਿਉਂਦਾ ਕਰਤਾ, ਜਿਉਂਦਾ ਕਰਨ ਤੋਂ ਬਾਅਦ ਫਿਰ ਜੈਦੇਵ ਭਗਤੀ ਜੁੜਿਆ, ਭਗਤੀ ਇਸ ਦੀ ਐਸੀ ਪ੍ਰਵਾਨ ਹੋਈ ਅੰਤਰਜਾਮੀ ਨੂੰ, ਜੈਦੇਵ ਨਾ ਜੈਦੇਵ ਤਿਆਗੋ ਅਹੰਮੇਵ, ਹੰਕਾਰ ਨੂੰ ਛੱਡ ਕੇ ਰਹੇ ਹਨ। ਇਹਨਾਂ ਦਾ ਬੜਾ ਭਗਤ ਮਹਾਰਾਜ ਪ੍ਰਸੰਗ ਆਉਂਦਾ, ਇਸ ਪ੍ਰਕਾਰ ਜੈਦੇਵ ਭਗਤ ਨੂੰ ਸੱਚੇ ਪਾਤਸ਼ਾਹ ਨੇ ਸਿਮਰਨ ਵਿੱਚ ਜੋੜਿਆ।
ਨਾਮਾ
ਤੇ ਭਗਤ ਨਾਮਦੇਵ ਜੀ ਦਾ ਦੇਹੜਾ ਫੇਰਿਆ, ਮੂਈ ਗਊ ਜਵਾਈ ਛਪਰੀ ਆਪ ਬੰਨੀ ਬੇਡੀ ਬਣ ਕੇ,
ਬਿਪ ਸੁਦਾਮਾ
ਤੇ ਬ੍ਰਾਹਮਣ ਸੁਦਾਮਾ ਜਿਹੜਾ ਸੀ ਇਸ ਨੇ ਦੁਆਰਕਾ ਵਿੱਚ ਜਾ ਕੇ ਕ੍ਰਿਸ਼ਨ ਭਗਵਾਨ ਨੂੰ ਮੰਗਿਆ, ਤੇ ਭਗਵਾਨ ਕ੍ਰਿਸ਼ਨ ਜੀ ਨੇ ਸਕੋਚ ਦੇ ਨਾਲ ਇਹਦੇ ਚੌਲ ਲੈ ਕੇ ਚੱਬ ਕੇ ਚਾਰੇ ਪਦਾਰਥ ਸਭ ਇਹਦੇ ਸਕੋਚ ਨਾਲ ਭੇਜ ਕੇ ਸੋਨੇ ਦੇ ਮੰਦਰ ਸੁਦਾਮਾਪੁਰੀ ਚ ਬਣਾ ਤੇ, ਇਸ ਪ੍ਰਕਾਰ ਸੁਦਾਮੇ ਭਗਤ ਦਾ ਦਿਲ ਦਰ ਚੱਕਿਆ ਸੀ।
ਤਿੰਨ ਕਹੋ ਕਿਰਪਾ ਭਈ ਹੈ ਅਪਾਰ,
ਕਾਰੀਗਰ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ, ਉਹ ਪ੍ਰੇਮੀ ਸਾਧ ਸੰਗੇ ਜੀ ਗੁਰੂ ਸਾਹਿਬ ਦੀ ਸੇਵਾ ਕੀਤੀ, ਉਹਨੇ ਮਾਰਨ ਕਿਹਾ ਪੁਰਾਣੀ ਇਹਦੀ ਛਪਰੀ ਹੈ, ਛਪਰੀ ਵੀ ਤੋੜਤੀ, ਉਹਦੇ ਮੰਜੇ ਵੀ ਭੰਨਤੇ ਅਤੇ ਭਾਂਡੇ ਵੀ ਭੰਨਤੇ, ਫਿਰ ਉਹ ਡੋਲਿਆ ਨੀ ਸਿੱਖ ਕਾਰੀਗਰ ਸਿੱਖ ਮਾਰਨ ਨੂੰ ਵਿਦਿਆ ਕਰਨ ਵਾਸਤੇ ਇੱਕ ਮੀਲ ਆਇਆ। ਸਤਿਗੁਰੂ ਜੀ ਨੇ ਉਸ ਵੇਲੇ ਮੋੜਦਾ ਜਾ ਭਾਈ ਤੂੰ, ਜਦੋਂ ਇਹ ਮੁੜ ਕੇ ਗਿਆ ਜਾ ਕੇ ਕੀ ਵੇਖਦਾ, ਸੋਨੇ ਦੇ ਮੰਦਰ ਬਣੇ ਹੋਏ ਹੈ, ਭਾਂਡੇ ਸਾਰੇ ਸੋਨੇ ਦੇ ਭਰੇ ਹੋਏ ਆ, ਮੋਹਰਾਂ ਦੇ ਨਾਲ ਮੰਜੇ ਸਾਰੇ ਪਲਗ ਨਵਾਰੀ ਬਣੇ ਹੋਏ ਹੈ, ਵੇਖ ਕੇ ਹੈਰਾਨ ਹੋ ਗਿਆ। ਮਰਦਾਨਾ ਕਹਿੰਦਾ ਮਹਾਰਾਜ ਗਰੀਬ ਸਿੱਖ ਤੇ ਇੰਨਾ ਕਹਿਰ ਕਿਉਂ ਵਰਤਿਆ? ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਕਹਿਰ ਨਹੀਂ, ਇਹਦੀ ਸੇਵਾ ਸਾਨੂੰ ਭਾ ਗਈ ਹੈ, ਇਸ ਅਸੀਂ ਕਿਹਾ ਵੀ ਹੁਣ ਗਰੀਬੀ ਨਾ ਰਹਿਣ ਦੇਈਏ, ਇਹਨੂੰ ਸਭ ਕੁਝ ਦੇ ਦਈਏ। ਤੂੰ ਪਿੱਛੇ ਜਾ ਮੁੜ ਕੇ ਵੇਖ ਤਾਂ ਕਿਵੇਂ ਚਮਕਾਰੇ ਪੈਂਦੇ ਦੇ ਮੰਦਰਾਂ ਦੇ, ਸੁਣ ਕੇ ਭਗਤ ਭਾਈ ਮਰਦਾਨੇ ਨੇ ਮੱਥਾ ਟੇਕਿਆ ਕਿ ਉਹ ਮਹਾਰਾਜ ਦੀ ਬੜੀ ਭਾਰੀ ਕਿਰਪਾ ਹੋਈ ਇਹਨਾਂ ਤੇ।
ਕਹਿ ਕਬੀਰ ਤੁਮ ਸਮਰਥ ਦਾਤੇ,
ਕਬੀਰ ਜੀ ਕਹਿੰਦੇ ਮਹਾਰਾਜ ਤੁਸੀਂ ਸਰਵ ਕਲਾ ਸਮਰੱਥ ਹੋ, ਅੰਮ੍ਰਿਤ ਨਾਮ ਦੇ ਦਾਤੇ ਹੋ,
ਚਾਰ ਪਦਾਰਥ ਦੇਤ ਨਾ ਬਾਰ,
ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਦਿੰਦਿਆਂ ਬਾਹਰ ਦੇਰ ਨਹੀਂ ਲਾਉਂਦੇ, ਝੱਟ ਹੀ ਬਖਸ਼ਿਸ਼ ਕਰ ਦਿੰਦੇ ਹੋ ਆਪ।
ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ।
ਸਾਧ ਸੰਗਤ ਜੀ ਕੋਲ ਕਾਂਸੀ ਵਿਚ ਜੋਗੀ ਆਇਆ ਬਾਹਰੋਂ, ਉਹਦੇ ਭੂਤ ਵਸ ਸੀ। ਭੂਤ ਵਸ ਦੇ ਨਾਲ ਚੌਂਕੀ ਉਹ ਚੁਕਾ ਕੇ ਕੋਠਿਆਂ ਨਾਲ ਉੱਚੀ, ਉਹਦੇ ਉੱਤੇ ਬਹਿ ਜਾ ਕਰੇ, ਭੂਤ ਚੱਕੀ ਰੱਖਿਆ ਕਰੇ, ਇੱਕ ਪੈਰ ਨੂੰ ਪੂਜਾ ਕਰਾ ਕੇ ਫਿਰ ਥੱਲੇ ਬਹਿ ਜਾ ਕਰਕੇ ਲੋਕਾਂ ਤੋਂ ਪੂਜਾ ਕਰਾਇਆ ਕਰੇ, ਬੜੀ ਮਾਇਆ ਚੜਿਆ ਕਰੇ। ਇਹ ਸਾਰੇ ਸ਼ਹਿਰ ਚ ਕਾਂਸੀ ਚ ਮਸ਼ਹੂਰ ਹੋ ਗਿਆ। ਕਬੀਰ ਕੋਲੇ ਵੀ ਕਿਸੇ ਨੇ ਆ ਕੇ ਵੇਖਿਆ, ਕਿਹਾ ਕਿ ਕਬੀਰ ਇੰਨਾ ਚਿਰ ਦਾ ਭਗਤੀ ਕਰਦਾ, ਤੇਰੀ ਕਦੇ ਚੌਂਕੀ ਹੋ ਨੀ ਖੜੀ, ਚੱਲ ਚੱਲ ਕੇ ਦਰਸ਼ਨ ਤਾਂ ਕਰ। ਕਬੀਰ ਕਹਿੰਦਾ ਵੀ ਰਹਿਣ ਦੇ, ਸਾਨੂੰ ਇੱਥੇ ਹੀ ਚੰਗੇ ਹੈ, ਨਹੀਂ ਆ ਕਿ ਤੂੰ ਚੱਲ। ਸਾਹਿਬ ਕਬੀਰ ਜੀ ਜਦੋਂ ਗਏ ਤੇ ਭੂਤ ਡਰਦਾ ਇਹ ਜੋਗੀ ਨੂੰ ਸਿੱਧ ਕੇ ਉੱਥੋਂ ਭੱਜ ਗਿਆ। ਜੋਗੀ ਜੋ ਥੱਲੇ ਡਿੱਗ ਪਿਆ ਚੌਂਕੀ ਸਣੇ, ਉਹਦੇ ਹੱਡ ਗੋਡੇ ਰਗੜੇ ਗਏ, ਬਹੁਤ ਸੱਟਾਂ ਵੱਜੀਆਂ। ਤੇ ਕਬੀਰ ਸਾਹਿਬ ਉਸ ਵੇਲੇ ਸਿੱਖਿਆ ਦਿੰਦੇ ਹਨ, ਇਸ ਦੇ ਤਾਈ
ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ।
ਹੇ ਭਾਈ, ਤੂੰ ਡੰਡਾ ਪਕੜਨਾ ਹੈ ਜੋਗੀ ਬਣ ਕੇ, ਮਨ ਨੂੰ ਡੰਡਾ ਨੀ ਬਣਾਉਂਦਾ, ਸਾਨੂੰ ਖਜੜਾ ਕਰਨਾ। ਮੁੰਦਰਾਂ ਪਾਈਆਂ ਸੰਤੋਖ ਦੀਆਂ, ਮੁੰਦਰਾਂ ਨੀ ਪਾਉਂਦਾ। ਖਫੜੀ ਪਾਈ ਹੈ ਕਾਇਆ ਨੂੰ ਨੀ, ਖਿੰਥਾ ਗੋਦੜੀ ਸਮਝਿਆ। ਅਧਾਰੀ ਝੋਲੀ ਪਕੜੀ ਹੋਈ, ਸਰਦਾ ਦੀ ਝੋਲੀ ਤੇਰੇ ਕੋਲ ਨਹੀਂ ਹੈ।
ਭਰਮ ਕੈ ਭਾਏ ਭਵੈ ਭੇਖ ਧਾਰੀ।
ਹੇ ਪਿਆਰਿਆ, ਭਰਮ ਦੇ ਭਾਏ ਅਨੁਸਾਰ ਹੋ ਕੇ, ਜੇ ਤੇਰੇ ਅੰਦਰ ਭਰਮ ਹੈ ਕਿ ਦੁਨੀਆਂ ਦੇ ਪਦਾਰਥ ਮੇਰੇ ਕੋਲ ਆ ਜਾਣ ਭੂਤ ਵਸ ਕਰਨੇ ਕਰਕੇ, ਇਸ ਭਰਮ ਦੇ ਭਾਏ ਅਨੁਸਾਰ ਹੋ ਕੇ ਭਜਨ ਪਾਉਂਦਾ ਫਿਰਦਾ ਭੇਖ ਧਾਰੀ। ਦੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਇਸ ਪ੍ਰਕਾਰ ਭੇਖਧਾਰੀ ਬਣ ਕੇ ਭਰਮ ਦਾ ਫਿਰਦਾ ਹੈ।
ਆਸਨ ਪਵਨ ਦੂਰ ਕਰ ਬਵਰੇ।
ਇਹ ਜਿਹੜਾ ਪਵਨ ਦਾ ਆਸਨ ਹੈ, ਤੈਂ ਪ੍ਰੇਤ ਵਸ ਕੀਤਾ ਹੋਇਆ, ਉਹ ਪਵਨ ਆਉਂਦੀ ਹੈ ਤੇ ਉਹ ਚੱਕ ਕੇ ਆਸਨ ਤੇਰਾ ਦੂਰ ਤਕੜਾ ਚੱਕ ਕੇ ਰੱਖੀ ਰੱਖਦੀ ਹੈ, ਤੇ ਤੂੰ ਉੱਤੇ ਬੈਠ ਕੇ ਲੋਕਾਂ ਤੋਂ ਪੂਜਾ ਕਰਾਉਣਾ ਵੀ ਜੋਗੀ ਦਾ, ਚੌਂਕੀ ਆਪੇ ਖੜਦੀ ਹੈ। ਤੇ ਸਾਡੇ ਆਇਆਂ ਤੋਂ ਲੋਕਾਂ ਨੂੰ, ਅਸੀਂ ਤਾਂ ਆਉਣ ਨੂੰ ਖੁਸ਼ ਨਹੀਂ ਸੀ, ਪਰ ਲੋਕਾਂ ਨੂੰ ਸਾਨੂੰ ਲਿਆਂਦਾ, ਸਾਡੇ ਆਉਣ ਤੋਂ ਪ੍ਰੇਤ ਛੱਡ ਕੇ ਤੈਨੂੰ ਚਲਿਆ ਗਿਆ, ਤੇਰੇ ਵਜੀਆਂ ਸੱਟਾਂ। ਇਸ ਕਰਕੇ ਤੈਂ ਭੂਤ ਵਸ ਕਰਕੇ ਕੀ ਲੈਣਾ ਮਹਾਰਾਜ? ਕਹਿੰਦੇ ਕਬੀਰ ਜੀ,
ਆਸਨ ਪਵਨ ਦੂਰ ਕਰ ਬਵਰੇ।
ਜਿਹੜਾ ਪਵਨ ਦਾ ਆਸਨ ਲਾ ਕੇ ਬਹਿੰਦਾ ਸੀ ਨਾ ਚੌਂਕੀ ਚੁਕਾ ਕੇ ਪ੍ਰੇਤ ਤੋਂ, ਇਹ ਕਮਲਿਆ ਦੂਰ ਕਰ ਦੇ, ਇਹ ਚੰਗਾ ਨਹੀਂ ਤੈਨੂੰ ਇਸ ਪ੍ਰਕਾਰ ਲੋਕਾਂ ਤੋਂ ਪੂਜਾ ਕਰਾਉਣ ਦਾ ਮਾਰਿਆ ਤੂੰ ਕਰਦਾ ਹੈ, ਪ੍ਰੇਤਾਂ ਨੂੰ ਵਸ ਕੀਤਾ ਹੋਇਆ।
ਛੋੜ ਕਪਟ ਨਿਤ ਹਰ ਭਜ ਬਵਰੇ।
ਛੱਡਦੇ ਭਾਈ ਕਮਲਿਆ ਹਰੀ ਦਾ ਭਜਨ ਕਰ, ਇਹ ਜੇ ਕਮਲ ਵਾ ਨਹੀਂ ਕਰਨਾ ਚਾਹੀਦਾ। ਇਸੇ ਪ੍ਰਕਾਰ ਆਸਨ ਪਵਨ, ਪਾਉਣ ਦਾ ਆਸਨ ਦਸਵੇਂ ਦੁਆਰ ਚੜਾਉਣਾ ਹੈ, ਤੇ ਪਰਮੇਸ਼ਰ ਦੇ ਭਜਨ ਤੋਂ ਬਗੈਰ ਹੀ ਜਿਹੜਾ ਯੋਗ ਨਾਮ ਤੋਂ ਬਿਨਾਂ ਹੈ, ਉਹ ਸਾਧ ਸੰਗਤ ਅਗਰਭਤ ਯੋਗ ਮੰਨਿਆ। ਉਹਦੇ ਚ ਸਗਰਭਤ ਯੋਗ ਹੈ ਜਿਹੜਾ ਨਾਮ ਦੇ ਨਾਲ ਪ੍ਰਾਣਾਂ ਨੂੰ ਚੜਾਉਣਾ, ਨਾਮ ਤੋਂ ਬਗੈਰ ਜਿਹੜਾ ਪ੍ਰਾਣ ਚੜਾਉਣੇ ਹੈ ਉਹ ਬਾਜੀਗਰ ਤਮਾਸ਼ਬੀਨ ਵੀ ਲੋਕ ਕਰ ਲੈਂਦੇ ਹੈ। ਇਸ ਪ੍ਰਕਾਰ ਪਾਉਣ ਦਾ ਆਸਾ ਦਸਵੇਂ ਦੁਆਰ ਚੜਾਉਣ ਰੂਪ, ਇਹ ਕਮਲਿਆ ਦੂਰ ਕਰ ਛੱਡਦੇ ਇਸ ਨੂੰ, ਛੋਲਾ ਆਧਾਰ ਅਰਕ ਚੱਕਰਾਂ ਨੂੰ ਰੋਕ ਕਰਕੇ ਚੜ੍ਹਦਾ ਦਸਵੇਂ ਦੁਆਰ ਚ।
ਛੋੜ ਕਪਟ ਨਿਤ ਹਰ ਭਜ ਬਵਰੇ।
ਫਿਰ ਭਾਈ ਇਹ ਜਿਹੜਾ ਛਲ ਕਰਦਾ ਹੈ ਲੋਕਾਂ ਨੂੰ ਠੱਗਣ ਵਾਸਤੇ ਕਿ ਮੈਂ ਜੋਗੀ ਹਾਂ, ਇਹ ਛਲ ਛੱਡਦੇ, ਪਰਮੇਸ਼ਰ ਦਾ ਭਜਨ ਕਰ ਕਮਲਿਆ। ਕਮਲ ਕਿਉਂ ਤੈਨੂੰ ਚੜਿਆ ਹੋਇਆ ਛਲ ਕਰਨ ਦਾ? ਇਹ
ਰਹਾਉ ਜੇ ਤੂੰ ਜੱਚ ਹੈ ਸੋ ਤੇਰ ਭਵਨ ਭੋਗੀ।
ਜਿਸ ਮਾਇਆ ਨੂੰ ਤੂੰ ਮੰਗਦਾ ਫਿਰਦਾ ਹੈ ਕਿ ਮਾਇਆ ਮੈਨੂੰ ਲੋਕ ਮੱਥਾ ਟੇਕਣ, ਮੈਂ ਬੜਾ ਭਾਰੀ ਜੁਗੀਸ਼ਰ ਹੈ, ਉਹ ਮਾਇਆ ਤਾਂ ਤਿੰਨਾਂ ਭਵਨਾਂ ਦੀ ਭੋਗੀ ਹੋਈ ਹੈ, ਚਗਲ ਸਗਲ ਭੂਪਾਨ ਕੀ, ਉਹ ਸਾਰਿਆਂ ਰਾਜਾਂ ਦੀ ਚਗਲ ਖਾਧੀ ਪੀਤੀ ਹੋਈ ਹੈ, ਤੂੰ ਉਸ ਨੂੰ ਚਾਹੁੰਦਾ ਹੈ, ਤੇਰ ਭਵਨ ਭੋਗੀ, ਤਿੰਨਾਂ ਭਵਨਾਂ ਨੂੰ ਭੋਗਣ ਵਾਲੀ ਸਪਨੀ ਹੈ, ਤਾਂ ਤਿੰਨਾਂ ਭਵਨਾਂ ਨੂੰ ਖਾ ਲਿਆ ਹੈ, ਸਰਪਣੀ ਤੇ ਉੱਪਰ ਨਹੀਂ ਬਰੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਇਹ ਸਾਰਿਆਂ ਤਿੰਨਾਂ ਲੋਕਾਂ ਦੀ ਚਗਲ ਹੈ। ਜਿਸ ਪ੍ਰਕਾਰ ਸਾਧ ਸੰਗਤ ਜਿਹੜੇ ਪਹਿਲੇ ਰਾਜੇ ਹੋਏ ਹੈ, ਇੱਕੋ ਇੱਕ ਚੱਕਰਵਰਤੀ, ਉਹ ਇੱਕ ਜਿਵੇਂ ਥਾਲ ਪਰੋਸ ਕੇ ਰੱਖਿਆ ਹੋਏ ਰਾਜਿਆਂ ਦੇ ਅੱਗੇ, ਇਉਂ ਸੀ। ਫਿਰ ਉਹਨਾਂ ਤੋਂ ਅੱਗੇ ਜਿਹੜੇ ਰਾਜੇ ਹੋਏ, ਜਿਵੇਂ ਵਜ਼ੀਰ ਉਹਦੇ ਖਾਂਦੇ ਹੈ, ਫਿਰ ਉਦੋਂ ਬਾਅਦ ਜਿਵੇਂ ਉਹਦੇ ਅਹਿਲਕਾਰ ਖਾਂਦੇ ਹੈ, ਫਿਰ ਉਸੇ ਥਾਲ ਚ ਜਿਸ ਪ੍ਰਕਾਰ ਸਾਧ ਸੰਗਤ ਜੀ ਹੋਰ ਛੋਟੇ ਛੋਟੇ ਨੌਕਰ ਖਾਂਦੇ ਹੈ, ਉਦੋਂ ਬਾਅਦ ਫਿਰ ਉਹ ਉਦੋਂ ਛੋਟੇ ਨੌਕਰਾਂ ਦੇ ਹੱਥ ਆਉਂਦਾ ਹੈ, ਫਿਰ ਉਹ ਭੰਗੀ ਉਸ ਜੂਠ ਨੂੰ ਖਾਂਦੇ ਹੈ, ਫਿਰ ਕੁੱਤੇ ਚੜ੍ਹਦੇ ਫਿਰਦੇ ਉਹਨਾਂ ਥਾਲਾਂ ਨੂੰ। ਕਿਉਂ ਹੈ ਭਾਈ, ਵੇਖ ਲਾ ਤੂੰ ਇੰਨੇ ਭੋਗ ਚੁੱਕੇ ਹੈ ਜਿਹੜੇ ਪਹਿਲਾਂ ਰਾਜ ਕਰ ਚੁੱਕੇ ਹੈ, ਤੇ ਤੂੰ ਹੁਣ ਜਿਵੇਂ ਕੀੜੀਆਂ ਕਿਣਕੇ ਚੱਕੀ ਫਿਰਦੇ, ਥੋੜੀ ਜਿਹੀ ਭਗੂਤੀ ਨੂੰ ਪਾ ਕੇ ਤੂੰ ਇੱਕ ਕੀੜੀਆਂ ਦੀ ਨਿਆਈ ਹੈ, ਕੀ ਹੰਕਾਰ ਕਰਦਾ? ਇਹ ਤਿੰਨਾਂ ਭਾਉਣਾ ਦੀ ਭੋਗੀ ਹੋਈ ਹੈ, ਇਹ ਭੋਗ ਲਾ ਕੇ ਜੂਠੀ ਕੀਤੀ ਹੋਈ ਹੈ, ਤੂੰ ਇਹਨੂੰ ਕੀ ਮੰਗਦਾ ਹੈ? ਇਹ ਭੋਗੀ ਸਪਨੀ ਦੀ ਨਿਆਈ ਹੈ, ਤਿੰਨਾਂ ਭਾਵੋਂ ਡੰਗ ਦਿੱਤਾ, ਇਹਨੂੰ ਭੋਗ ਲਿਆ ਹੈ।
ਕਹਿ ਕਬੀਰ ਕੇ ਸੌ ਜਗ ਜੋਗੀ।
ਸਾਹਿਬ ਕਬੀਰ ਜੀ ਕਹਿੰਦੇ ਹੈ, ਜੋਗੀ ਕੇਸਵ ਜੋ ਪਰਮੇਸ਼ਵਰ ਹੈ ਉਸ ਨੂੰ ਜਗ ਦੇ ਵਿੱਚ ਉਹਦੇ ਚ ਜੋਗੀ ਜੁੜਨਾ ਚਾਹੀਦਾ, ਫਿਰ ਜੋਗੀ ਬਣ ਸਕੀਦਾ ਹੈ। ਜੇ ਪਰਮੇਸ਼ਵਰ ਚ ਨਾ ਜੁੜੋਗੇ ਤੇ ਫਿਰ ਜੋਗੀ ਨੀ, ਫਿਰ ਭੋਗੀ ਹੋ ਸੰਸਾਰ ਦੇ ਵਿੱਚ।